ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਡੀਹਰ ਨਿਆਈ ਮੋਹਿ ਫਾਕਿਓ ਰੇ ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਡੀਹਰ ਨਿਆਈ ਮੋਹਿ ਫਾਕਿਓ ਰੇ ਰਾਹਾਓ ਕਣੋ 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 ਸਦ ਲੋੜੈ ਬਿਨ ਲਹਿਣੇ ਕੈਠ ਪਾਇਓ ਰੇ ਮਹਿਰਾਜ ਰੂ ਗਾਥ ਵਾਹੂ ਸਿਉ ਲੁਬੜਿਓ ਨੇਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਂਠੜੀਓ ਜਨ ਨਾਨਕ ਗਰਬਾਸਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਬਾਸਨਾ ਪੌੜਿਓ ਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਲਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਪੰਕਤੀ ਪੜ੍ਹਦੇ ਹਾਂ ਰੋਗ ਦਾਰੂ ਦੋਵੇਂ ਬੁੱਝੈ ਸੋ ਵੈਦ ਸੁਜਾਣ ਜਿਹੜਾ ਦਵਾਈ ਦੀ ਜਾਣਕਾਰੀ ਵੀ ਰੱਖਦਾ ਹੋਵੇ ਅਤੇ ਬਿਮਾਰੀ ਦੀ ਜਾਣਕਾਰੀ ਵੀ ਰੱਖਦਾ ਹੋਵੇ ਉਹ ਅਸਲੀ ਵੈਦ ਹੈ। ਆਪਾਂ ਸਵਾਲ ਕਰ ਸਕਦੇ ਹਾਂ ਵਹਿਮੀ ਮਨ ਕਰਕੇ ਕਿ ਭਲਾ ਇਹ ਦੋ ਚੀਜ਼ਾਂ ਹੋ ਸਕਦੀਆਂ ਨੇ। ਗੁਰਮੁਖੋ ਅੱਜ ਦੇ ਜੀਵਨ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਡਾਕਟਰ ਸਾਹਿਬ ਕੋਲ ਗਏ ਉਹਨਾਂ ਮਰੀਜ਼ ਨੂੰ ਚੈੱਕ ਕੀਤਾ ਔਰ ਨਾਲ ਦਵਾਈ ਲਿਖ ਦਿੱਤੀ। ਆਪਾਂ ਮੈਡੀਕਲ ਸਟੋਰ 'ਤੇ ਜਾਂਦੇ ਹਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਮਾੜਾ ਮੋਟਾ ਢਿੱਲਾ ਮੱਠਾ ਹੈ ਅਤੇ ਮੈਡੀਕਲ ਸਟੋਰ ਵਾਲਾ ਵੀਰ ਕਹਿੰਦਾ ਭੈਣ ਜੀ ਪਹਿਲਾਂ ਤੁਸੀਂ ਡਾਕਟਰ ਸਾਹਿਬ ਨੂੰ ਚੈੱਕਅਪ ਕਰਾ ਲਓ, ਦਵਾਈ ਤਾਂ ਮੇਰੇ ਕੋਲ ਹਰ ਕਿਸਮ ਦੀ ਹੈ ਲੇਕਿਨ ਮੈਨੂੰ ਪਤਾ ਨਹੀਂ ਚੱਲਦਾ ਵੀ ਇਹਨੂੰ ਰੋਗ ਕੀ ਹੈ। ਇਸੇ ਤਰ੍ਹਾਂ ਗੁਰਮੁਖੋ ਸਾਡੇ ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਵਾਧਾ ਹੈ, ਉਹਨਾਂ ਰੋਗ ਵੀ ਦੱਸਿਆ ਅਤੇ ਨਾਲ ਦਵਾਈ ਵੀ ਦੱਸੀ ਹੈ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਆਪਾਂ ਹੁਕਮਨਾਮੇ ਦੇ ਰੂਪ ਵਿੱਚ ਸਰਵਣ ਕੀਤਾ ਹੈ मेरे पातशाह कहिंदे कि मनुख नूं माया चंबड़ी यह वड्डा रोग है, इस रोग तो किवें छटिया बचिया जाए, किवें छुटिया जाए। तो सतगुरु पातशाह महाराज ने नाल नाम की औषधि दे करके इस रोग की निवृत्ति बारे भी साढ़े ते कृपा की। साड़ी कलयुगी जीवां की बुद्धि बहुत छोटी है, बड़ी कमजोर है, इस कारण करके सतगुरु पातशाह महाराज की पवित्र बाणी विच महाराज ने हजारां दृष्टांत दिते ने, हजारां उदाहरण के तौर पर धन गुरु नानक पातशाह की पवित्र रसना तो शब्द आउंदा काली कोयल तो कित गुण काली। कोयल का रंग काला होंदा, उन्हूं पुछया बीबा तेरा यह रंग काला क्यों है। कोयल साड़ी भाषा में बोलती नहीं, लेकिन सतगुरु पातशाह ने बिंब बना करके सानू समझाया। वो कहिंदी अपने प्रीतम के हो बिर हो जाली, भले वो तुसी पूछ ही लिया ना, ते मेरे काले रंग होने का कारण मैनू मेरे प्यारे प्रेमी दे विछोड़े ने भुन दिता, मैं सड़ गई हाँ उहदे तों बिना। इस प्रकार अज दे पवित्र शब्द विच सतगुरु पातशाह महाराज ने मच्छी का डैण का दृष्टांत दिता है। हरियूर जिवें कृपा साहिब सानू खलासे नाल समझाउणगे, वह आपां गुरु की रहमत नाल विचारना है। गुरु की रहमत वास्ते झोली अडिए ते सारे सहयोग दिओ, बोलो सतनाम वाहेगुरु। हाँ जी,
सतनाम श्री वाहेगुरु साहेब जी, ਤੁਹਾਡੀ ਮਹੱਲਾ ਪੰਜਵਾਂ।
ਰਾਗ ਮਾਲਾ ਦੇ ਮੁਤਾਬਕ ਇਹ ਦੀਪਕ ਰਾਗ ਦੀ ਰਾਗਨੀ ਹੈ, ਰਾਗ ਮਾਲਾ ਮੁਤਾਬਕ। ਲੇਕਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸਮੁੱਚੀ ਬਾਣੀ ਦੇ ਵਿੱਚ ਹਜ਼ੂਰ ਨੇ ਭਾਵੇਂ ਉਹ ਤਰਾਸਰੀ ਹੈ, ਭਾਵੇਂ ਉਹ ਸੋਠ ਹੈ, ਭਾਵੇਂ ਇਹ ਟੋਡੀ ਹੈ, ਇਹਨਾਂ ਨੂੰ ਰਾਗ ਦੇ ਰੂਪ ਵਿੱਚ ਵਰਤਿਆ। ਰਾਗ ਦੇ ਰੂਪ ਵਿੱਚ ਜਿਹੜਾ ਮਨ ਹੈ ਨਾ ਚੰਦਰਾ, ਇਹ ਸਵਾਲ ਕਰਨ ਨੂੰ ਨਹੀਂ ਅੜਦਾ। ਇਹ ਮਨ ਕਹਿੰਦਾ ਵੀ ਗੁਰਦੇਵ ਨੇ ਰਾਗਣੀਆਂ ਨੂੰ ਵੀ ਰਾਗ ਕਿਉਂ ਕਿਹਾ, ਕੀ ਕਾਰਨ ਹੈ। ਸਿਆਣੇ ਦਾਨਸ਼ਮੰਦ ਬੰਦੇ ਇੱਕ ਦ੍ਰਿਸ਼ਟਾਂਤ ਦਿੰਦੇ ਹੁੰਦੇ ਨੇ, ਉਹ ਦ੍ਰਿਸ਼ਟਾਂਤ ਕੀ ਹੈ, ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ, ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਜਿਵੇਂ ਆਪਾਂ ਕੇਲਾ ਦਾ ਬੂਟਾ ਛਿਲੀਏ ਨਾ, ਫਿਰ ਸ਼ਹਿਦ ਵਿੱਚੋਂ ਤਣਾ ਕੱਢ ਲਈਏ, ਤੇ ਕੇਲੇ ਦੇ ਬੂਟੇ ਚੋਂ ਤਣਾ ਨਹੀਂ ਲੱਭੇਗਾ, ਪੱਤੇ ਚੋਂ ਪੱਤੇ ਨਿਕਲਦੇ ਆਉਣਗੇ ਤੇ ਬੂਟਾ ਖਤਮ ਹੋ ਜਾਏਗਾ। ਇਸੇ ਤਰ੍ਹਾਂ ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਦੀ ਡੰਗਿਆਈ ਵਿੱਚ ਚੁੱਭੀ ਮਾਰਨਾ ਕਰੀਏ ਨਾ, ਤੇ ਸਾਡੀ ਅਕਲ ਮੁੱਕ ਜਾਂਦੀ ਹੈ, ਸਾਡਾ ਦਿਮਾਗ ਮੁੱਕ ਜਾਂਦਾ, ਪਰ ਗੁਰੂ ਪਾਤਸ਼ਾਹ ਮਹਾਰਾਜ ਦੇ ਅਧਿਆਤਮ ਦੀ ਅਧਿਆਤਮ ਗਿਆਨ ਦੀ ਡੰਗਿਆਈ ਮੁੱਕਦੀ ਨਹੀਂ। ਰਾਗ ਤਾਂ ਕਿਹਾ ਹੈ, ਰਾਗ ਦਾ ਅਰਥ ਹੈ ਪ੍ਰੇਮ, ਅਤੇ ਗੁਰਮੁਖਾ ਟੋਡੀ ਪੜ, ਸੋਠ ਪੜ, ਧਨਾਸਰੀ ਪੜ, ਪਰ ਇੱਕ ਗੱਲ ਦਾ ਖਿਆਲ ਰੱਖੀ ਵੀ ਜਿੰਨਾ ਚਿਰ ਮਨ ਵਿੱਚ ਪ੍ਰੇਮ ਨਹੀਂ ਉਨਾ ਚਿਰ ਬਾਤ ਨਹੀਂ ਬਣਨੀ। ਜਿਹਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਸਾਡੇ ਬਾਪੂ ਨੇ ਆਖਿਆ ਸਾਜ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਇੱਥੇ ਨਾ ਜਾਤ ਦੀ ਗੱਲ, ਨਾ ਇਲਾਕੇ ਦੀ ਗੱਲ, ਨਾ ਇਸਤਰੀ ਅਤੇ ਮਰਦ ਦੀ ਗੱਲ। ਜਿਹਨੂੰ ਅੰਗਰੇਜ਼ ਵੀਰਾਂ ਨੇ ਇਉਂ ਆਖਿਆ ਲਵ ਇਜ਼ ਗਾਡ, ਪਿਆਰ ਹੀ ਪਰਮਾਤਮਾ ਹੈ। ਇਸ ਕਰਕੇ ਟੋਡੀ ਰਾਗ ਵਿੱਚ सतगुरु पंचम पातशाह मेरे बालक चौथे घर सुरताल दे विच कृपा करके शब्द उचारदे हन। इत्थे एक फिर होर नुकता आ जांदा है, घर दे थले औंकड़ लगा, कग्गा रारे दे थले औंकड़, ते जदों औंकड़ लग जाए ना उहदा भाव हुंदा वी इह इक वचन है सिंगूलर। साढ़े वीर जो भैं नौजवान गभरू बजुर्ग बच्चे कीर्तन करते ने ना, उन्हां वास्ते इनडायरैक्ट सतगुरु पातशाह ने इशारा किया, गुरु के प्यारिया भावें कर चौथा है भावें कर सतारवां, क्योंकि सतारा घर ने गुरु की बाणी च वरते सतारा घर, पर ख्याल रखी गुरु दे प्रेम चो पासे ना होवे, तेरी बिरती बिल्कुल गुरु दे सन्मुख होवे, भाव एक घर विच नहीं एक घर विच। इहनू कहिंदे ने गौण अर्थ, दो पदे तो भाव दो चरणा वाले दो शब्द ने, जे अगर एक हुंदा ते होणा सी दो पदा एक वचन, लेकिन इत्थे दो होण करके उपर आया है टोडी महला पंजवा कर तीजा चौपदी, वो चार चरणा वाले शब्द सन। इत्थे दो चरणा वाले शब्द होण करके एक तो ज्यादा ते बहु वचन लिखिया दो पदे, अगर एक हुंदा ते होणा सी दो पदा। चौथे कर सुरताल विच पंचम पातशाह मेरे बालक ये दो पदियां वाले शब्द विच साढ़े ते कृपा करते हैं।
गर्भ गहलड़ो मूरड़ो हियो रे,
ये आरंभ है इन्हां दो शब्दों का। यह दूसरा शब्द है, पहला है रूड़ो मन हर रंगो लोड़ा गाली हर नहीं होना होए, यह दूसरा शब्द अज हुक्मनामे के रूप में सतगुरु पातशाह ने सानू बख्शिया है। गर्भ का भाव हंकार, यह भब्बा भी आउंदा ते बब्बा भी आउंदा है बाणी च, जदों भब्बा करके आवे ते उहदा अर्थ हुंदा मां दा उदर, जिथे असी नौ महीने पुठे लमके आ उदों आवेगा भब्बा। लेकिन इत्थे बब्बा होण करके इहदा अर्थ है हंकार। टोडी महला पंजवा, टोडी राग विच सतगुरु पंचम पातशाह कहिंदे ने गर्भ गहलड़ो मूढ़ो हियोरे, मूढ़ो तो भाव मूर्ख, सतगुरु पंचम पातशाह कहिंदे ओ मूर्खा बिसमझा, तेरे कालजे नू किसे डैन ने पकड़ लिया। मूढ़ो तो भाव मूर्ख, हीरो दा अर्थ है हिरदा ते गर्भ दा अर्थ है हंकार। गर्भ गहलड़ो मूढ़ो हियोरे, जेड़ा मनुख है ना इहदे हिरदे नू हंकार ने घुट करके फड़ लिया पकड़ लिया। गुरमुखो डूंगी गल नहीं, सधारण बात जे ते ध्यान दिया जे, जिथे आप रोटी खाने ना इत्थे आप खुशी भी खाने ते गमी भी खाने, ये सारे जने आपू कोई पासे किसी की मिसाल लैण की लोड़ नहीं, ये साडे सारयां दी अंदर दी मिसाल है। जिथे मनुख भोजन खांदा है उत्थे मनुख गमी भी खांदा ते खुशी भी खांदा ते हंकार भी खांदा है। उदाहरण, आपां प्रशादा छकना सानू भुख लगी है, रब कृपा करे माड़ा समा ना आवे, असी रोटी खाण लगे हां ते सानू एकदम तो स्नेह आया भी साडे कि स्नेही दी मौत हो गई, भाणा वरत गया, ते आप अपने परिवार के मैंबरां नू कहने भी मैं रोटी नहीं खाणी मेरी भुख मर गई है। पहला भुख लगी सी रोटी अगे पई, पर हुण क्यों नहीं जी करदा, क्योंकि असी गमी खा ली, ਅਸੀਂ ਰੋਟੀ ਖਾਣ ਲੱਗੇ ਹਾਂ, ਸਾਨੂੰ ਕੋਈ ਚੰਗਾ ਸਿਰਿਆ ਮਿਲਿਆ ਅਤੇ ਆਪਾਂ ਇਕਦਮ ਖੁਸ਼ ਹੋ ਜਾਂਦੇ, ਸਾਡੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ ਅਤੇ ਆਪਾਂ ਆਪਣੀ ਧੀ ਨੂੰ, ਆਪਣੀ ਨੂੰਹ ਨੂੰ, ਆਪਣੀ ਧਰਮ ਪਤਨੀ ਨੂੰ ਕਹਿੰਦੇ ਹਾਂ ਵੀ ਮੈਨੂੰ ਹੁਣ ਭੁੱਖ ਨਹੀਂ ਲੱਗੀ, ਮੇਰੀ ਭੁੱਖ ਮਰ ਗਈ ਹੈ ਖੁਸ਼ੀ ਵਿੱਚ। ਇਹ ਵਾਪਰਦੀ ਸਾਡੇ ਸਾਰਿਆਂ ਨਾਲ। ਇਸੇ ਪ੍ਰਕਾਰ ਗੁਰਮੁਖੋ ਤੀਜੇ ਨੰਬਰ 'ਤੇ ਬੰਦਾ ਹੰਕਾਰ ਵੀ ਖਾਂਦਾ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ, ਔਰ ਇਹ ਇੰਨਾ ਪ੍ਰਬਲ ਹੈ। ਇਹ ਬੜੀਆਂ ਸਾਦੀਆਂ ਮਿਸਾਲਾਂ ਆਪਾਂ ਵੇਖਦੇ ਹਾਂ, ਗੁਰੂ ਕੀ ਬਾਣੀ ਵਿੱਚ ਵੀ ਆਉਂਦੀਆਂ ਨੇ। ਚਾਰ ਪੰਜ ਬੰਦੇ ਜਾ ਰਹੇ ਨੇ ਅਤੇ ਉਹਨਾਂ ਚੌਂ ਦੇ ਨਾਮ ਨਾਲ ਲੱਗਾ ਵਿਸ਼ੇਸ਼ਣ ਗਿਆਨੀ, ਚੌਂ ਨੂੰ ਗਿਆਨੀ ਕਹਿੰਦੇ ਨੇ, ਇਕੱਠੇ ਹੋ ਗਏ ਅਤੇ ਕੁਦਰਤੀ ਤੌਰ 'ਤੇ ਕਿਤੇ ਪ੍ਰੋਗਰਾਮ ਉਹਨਾਂ ਕਥਾ ਕਰਨੀ ਹੈ ਅਤੇ ਪ੍ਰਬੰਧਕ ਵੀਰ ਜਿਹੜਾ ਅਨਾਊਂਸਮੈਂਟ ਕਰਨ ਵਾਲਾ ਸਕੱਤਰ ਹੈ ਉਹ ਕਹਿੰਦਾ ਵੀ ਸਾਰਿਆਂ ਤੋਂ ਮਗਰ ਵੱਡੇ ਗਿਆਨੀ ਜੀ ਕਥਾ ਕਰਨਗੇ, ਜਿਹੜੇ ਦੂਜੇ ਨੇ ਉਹਨਾਂ ਦੇ ਮੱਥੇ 'ਤੇ ਤਿਉੜੀ ਪੈ ਜਾਏਗੀ ਵੀ ਜੇ ਸਾਰਿਆਂ ਤੋਂ ਵੱਡੇ ਗਿਆਨੀ ਨੇ ਬਾਅਦ ਵਿੱਚ ਕਥਾ ਕਰਨੀ ਤਾਂ ਅਸੀਂ ਇਸ ਕੰਮ ਲਈ ਆਏ ਹਾਂ, ਅਸੀਂ ਚੱਲੇ ਹਾਂ। ਦੱਸੋ ਵੀ ਜੇ ਉਹਨੂੰ ਵੱਡਾ ਕਹਿ ਦਿੱਤਾ ਤਾਂ ਉਹਨੂੰ ਕਿਹੜਾ ਹੱਸ ਪੈ ਗਿਆ ਵੀ ਦੂਜਿਆਂ ਦਾ ਲੈ ਗਿਆ, ਪਰ ਅਸੀਂ ਵੱਡਾ ਖਵਾ ਕੇ ਰਾਜੀ। ਮੈਂ ਇੱਕ ਆਮ ਉਦਾਹਰਣ ਦੇਣਾ ਹੁੰਦਾ, ਕਿਤੇ ਤੁਸੀਂ ਸੰਤ ਸਮਾਗਮ ਕਰੋ ਅਤੇ ਸਟੇਜ ਤਾਂ ਸਟੇਜ ਹੈ ਨਾ, ਉੱਥੇ 15 ਬੰਦਿਆਂ ਦੇ ਬਹਿਣ ਲਈ ਜਗ੍ਹਾ ਹੈ ਅਤੇ ਜਿਹੜੇ ਅਗਲੇ ਪਾਸੇ ਬੈਠੇ ਹੋਣਗੇ ਉਹ ਤਾਂ ਕਹਿਣਗੇ ਵੀ ਪ੍ਰੋਗਰਾਮ ਕਦੋਂ, ਫੋਨ ਕਰਕੇ ਪਤਾ ਕਰਨਗੇ ਅਤੇ ਜਿਹੜੇ ਪਿੱਛੇ ਬੈਠੇ ਉਹਨਾਂ ਕਹਿਣਾ ਵੀ ਅਸੀਂ ਇਸ ਕੰਮ ਲਈ ਆਏ ਮਗਰ ਬਹਿਣ ਲਈ। ਗੁਰਮੁਖੋ ਆਖਰ 15 ਦੀ ਜਗ੍ਹਾ ਹੈ ਅਤੇ ਪੰਜਾਂ ਨੇ ਅੱਗੇ ਬਹਿਣਾ ਅਤੇ ਪਿੱਛੇ ਬਹਿਣ ਨਾਲ ਕੀ ਫਰਕ ਪੈ ਗਿਆ, ਇਹ ਹੰਕਾਰ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਇਹ ਮਨੁੱਖ ਹੈ ਨਾ, ਇਹਦੇ ਹਿਰਦੇ ਨੂੰ ਹੰਕਾਰ ਨੇ ਪਕੜ ਲਿਆ ਹੈ।
ਯੋ ਮਹਿਰਾਜ ਰੀ ਮਾਇਓ,
ਇੱਥੇ ਮੈਨੂੰ ਇੱਕ ਇਤਿਹਾਸਕ ਸਾਖੀ ਚੇਤੇ ਆ ਗਈ ਕੁਦਰਤੀ ਤੌਰ 'ਤੇ। ਤਵਾਰੀ ਗੁਰੂ ਖਾਲਸਾ 'ਚ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਡਿੰਗੇ ਪਿੰਡ ਦੀ ਸਾਖੀ ਲਿਖੀ, ਤਵਾਰੀ ਗੁਰੂ ਖਾਲਸਾ ਕਿਰਤ ਗਿਆਨੀ ਗਿਆਨ ਸਿੰਘ ਜੀ, ਉੱਥੇ ਲਿਖਿਆ ਕਿ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਏ ਔਰ ਨਗਰ ਦੇ ਵਿੱਚ ਚੌਂਕੀ ਦਾ ਢਨੋਰਾ ਪਿੱਟ ਰਿਹਾ। ਹਜ਼ੂਰ ਨੇ ਪੁੱਛਿਆ ਵੀ ਪ੍ਰੇਮੀਆ ਸੁੱਖ ਤਾਂ ਹੈ? ਉਹ ਕਹਿੰਦਾ ਮਹਾਰਾਜ ਸਾਡੇ ਨਗਰ 'ਚ ਇੱਕ ਬਾਬਾ ਜੀ ਰਹਿੰਦੇ ਨੇ, ਉਹ 40 ਦਿਨ ਭੋਰੇ 'ਚ ਰਹਿੰਦੇ ਨੇ ਅਤੇ ਆ ਭੜਕੇ ਉਹਨਾਂ ਨਿਕਲਣਾ, ਇਸ ਕਰਕੇ ਅਨਾਊਂਸਮੈਂਟ ਕੀਤੀ ਹੈ, ਲੋਕਾਂ ਨੂੰ ਸੁਚੇਤ ਕੀਤਾ ਵੀ ਭੜਕੇ ਦਰਸ਼ਨ ਕਰ ਲਓ। ਅਤੇ ਨਾਲ ਹੀ ਉਹਨੇ, ਕਿਉਂਕਿ ਉਹ ਬਾਬੇ ਦਾ ਸ਼ਰਧਾਲੂ ਸੀ, ਕਹਿੰਦਾ ਬਾਬਾ ਜੀ ਮੈਂ ਬੜਾ ਹੈਰਾਨ ਹਾਂ ਅਤੇ ਉਹ ਸੰਤ 40 ਦਿਨ ਕੁਛ ਛੱਕਦੇ ਨਹੀਂ, ਸਵੇਰੇ ਉਹਨਾਂ ਦਰਸ਼ਨ ਦੇਣੇ, ਸੰਗਤਾਂ ਨੇ ਬਹੁਤ ਆਉਣਾ ਹੋਮ ਹਮਾ ਕੇ, ਮੇਰੇ ਪਾਤਸ਼ਾਹ ਨੇ ਥਾਂ ਥਾਂ 'ਤੇ ਪਖੰਡ ਦੀਆਂ ਧੱਜੀਆਂ ਉਡਾਈਆਂ ਨੇ, ਹੰਕਾਰੀਆਂ ਦਾ ਹੰਕਾਰ ਤੋੜਿਆ। ਕਹਿੰਦੇ ਪ੍ਰੇਮੀਆਂ ਤੇਰੀ ਸ਼ਰਧਾ ਬੁਰਾ ਨਾ ਮੰਨੀ, ਤੁਹਾਡਾ ਬਾਬਾ ਹੰਕਾਰ ਖਾਂਦਾ, ਇਉਂ ਕਰੋ ਇਸ ਢਨੋਰੇ ਪਿੱਟਣ ਵਾਲੇ ਢਨੋਰ 'ਚ ਹੀ ਵੀਰ ਨੂੰ ਕਹਿ ਦੇ ਵੀ ਭੜਕੇ ਬਾਬਿਆਂ ਨਿਕਲਣਾ ਨਹੀਂ, ਉਹਨਾਂ ਨੇ ਪ੍ਰੋਗਰਾਮ ਪੋਸਟਪੋਨ ਕੀਤਾ ਅਤੇ ਪਰਸੋਂ ਨਿਕਲਣਗੇ। ਮੈਂ ਨਾਲ ਗ੍ਰੰਥ ਦਾ ਹਵਾਲਾ ਦਿੱਤਾ ਹੈ, ਤਵਾਰੀ ਗੁਰੂ ਖਾਲਸਾ ਕਿਰਤ ਗਿਆਨੀ ਗਿਆਨ ਸਿੰਘ, ਅਤੇ ਪਤਾ ਨਹੀਂ ਇਹ ਪਿੰਡ ਪਾਕਿਸਤਾਨ 'ਚ ਹੈ ਜਾਂ ਅਫਗਾਨਿਸਤਾਨ 'ਚ, ਪਿੰਡ ਦਾ ਨਾਮ ਹੈ ਡਿੰਗਾ। ਉਸ ਪ੍ਰੇਮੀ ਨੇ ਉਸ ਢਨੋਰੇ ਪਿੱਟਣ ਵਾਲੇ ਨੂੰ ਜੋ ਜ਼ਮਾਨੇ ਦਾ ਰਿਵਾਜ ਹੋਵੇਗਾ ਮਾਇਆ ਦਿੱਤੀ ਅਤੇ ਕਹਿੰਦੇ ਭਾਈ ਪ੍ਰੇਮੀਆਂ ਨਗਰ ਨਿਵਾਸੀਆਂ ਨੂੰ ਕਹਿ ਦੇ ਵੀ ਬਾਬਿਆਂ ਨੇ ਇਹ ਦਿਨ ਅੱਗੇ ਪਾ ਦਿੱਤਾ, ਭੜਕੇ ਨਿਕਲਣਾ ਹੀ ਨਹੀਂ। ਅਗਲੇ ਦਿਹਾੜੇ ਹੁਣ ਬਾਬੇ ਨੂੰ ਪਤਾ ਨਹੀਂ ਉਹ ਨਿਕਲਿਆ, ਜਦੋਂ ਵੇਖਿਆ ਨਾ ਵੀ ਲੋਕ ਮੱਥਾ ਟੇਕਣ ਨਹੀਂ ਆਏ ਅਤੇ ਬਾਬੇ ਨੂੰ ਗਸ਼ ਪੈ ਗਈ, ਬਾਬਾ ਡਿੱਗ ਪਿਆ। ਹਜ਼ੂਰ ਕਹਿੰਦੇ ਪ੍ਰੇਮੀਆਂ ਤੂੰ ਕਹਿੰਦਾ ਸਾ ਬਾਬਾ ਖਾਂਦਾ ਕੋਈ ਨਹੀਂ, ਬਾਬਾ ਹੰਕਾਰ ਖਾਂਦਾ ਏ, ਮੈਂ ਕਿਸੇ ਨੂੰ ਬਿਲਕੁਲ ਲਾ ਕੇ ਨਹੀਂ ਕਹਿੰਦਾ, ਗੁਰੂ ਕਿਸੇ ਈਰਖਾ ਨਹੀਂ ਕਰਦੇ ਹੁੰਦੇ। ਜਿਹੜੇ ਬੰਦਿਆਂ ਨੂੰ ਮੱਥਾ ਟਿਕਾਉਣ ਦੀ ਆਦਤ ਪੈ ਗਈ ਹੈ ਨਾ,
ਤੁਸੀਂ ਕਿਤੇ 15 ਬੰਦੇ ਜਾਇਆ ਜੇ ਤੇ ਗੱਲ ਮਿਥ ਕੇ ਦੋ ਬੰਦੇ ਮੱਥਾ ਨਾ ਟੇਕਣ ਤੇ ਉਹ ਬਾਬੇ ਨੂੰ ਪੀੜ ਹੋਵੇਗੀ ਵੀ ਦੋ ਨੇ ਮੱਥਾ ਕਿਉਂ ਨੀ ਟੇਕਿਆ ਤੇ ਪੁੱਛੇਗਾ ਦੋ ਬੰਦੇ ਕੌਣ ਨੇ ਕਿੱਥੋਂ ਆਏ ਨੇ ਤੇਰੀ ਮਹਿੰਦੀ ਲੱਗੀ ਭਲਾ ਕਹਿਣ ਤੋਂ ਭਾਵ ਕੇ ਸਾਡੇ ਅੰਦਰ ਹੰਕਾਰ ਅਸੀਂ ਹੰਕਾਰ ਖਾਂਦੇ ਹਾਂ ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਗਰਭ ਗੈਲਡੋ ਮੂਡੋ ਹਿਓਰੇ ਹਿਓ ਮਹਾਰਾਜਰੀ ਮਾਇਓ ਮਹਾਰਾਜਰੀ ਤੋਂ ਭਾਵ ਮਹਾਰਾਜ ਜਿਹੜਾ ਆਪਾਂ ਮਾਂ ਦੇ ਸ਼ਬਦ ਕਹਿੰਦੇ ਹਾਂ ਨਾ ਇਹਦੇ ਅਰਥ ਮੈਂ ਨਿਰਮਲੇ ਵਿਦਵਾਨਾਂ ਦੇ ਕੋਲੋਂ ਸੁਣੇ ਤੇ ਪੜ੍ਹੇ ਨੇ ਮਹਾਰਾਜ ਤੋਂ ਭਾਵੜਾ ਮਹਾਨ ਰਾਜ ਨੂੰ ਜਾਣੇ ਰਾਜ ਕਹਿੰਦੇ ਨੇ ਭੇਦ ਨੂੰ ਮਹਾਨ ਤੋਂ ਭਾਵ ਵੱਡਾ ਜਿਹੜਾ ਵੱਡੇ ਤੋਂ ਵੱਡੇ ਭੇਦ ਨੂੰ ਜਾਣ ਲਿਆ ਉਹਨੂੰ ਕਹਿੰਦੇ ਮਹਾਰਾਜ ਇਹ ਵੱਖਰੀ ਗੱਲ ਵੀ ਸਾਡੇ ਲੋਕ ਖਵਾਈ ਵੀ ਜਾਂਦੇ ਨੇ ਮਹਾਰਾਜ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੰਨਾ ਵੱਡੇ ਤੋਂ ਵੱਡੇ ਭੇਦ ਨੂੰ ਜਾਣਿਆ ਪਰਮੇਸ਼ਰ ਨੇ ਜਾਣਿਆ ਸਰਗੁਣ ਸਰੂਪ ਨੇ ਨਿਰਗੁਣ ਸਰੂਪ ਹੈ ਮਾਇਆ ਤੋਂ ਮਾਇਓ ਤੋਂ ਭਾਵ ਹੈ ਮਨ ਨੂੰ ਭਰਮਾਉਣ ਵਾਲੀ ਔਰ ਮੇਰੇ ਖਿਆਲ ਮੁਤਾਬਕ ਇਹਦੇ ਤੋਂ ਵੱਡੀ ਕੋਈ ਵਿਆਖਿਆ ਨਹੀਂ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ ਮੇਰੇ ਮਾਲਕ ਨੇ ਆਨੰਦ ਸਾਹਿਬ ਦੇ ਵਿੱਚ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਦੀ ਵਿਆਖਿਆ ਮਾਇਆ ਦਾ ਭਾਵ ਇੱਕ ਉਹ ਸ਼ਕਤੀ ਉਹ ਤਾਕਤ ਜਿਸ ਤਾਕਤ ਦੇ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਏ ਤੇ ਗਿਆਨੀ ਜੀ ਉਹਦੇ ਲਾਗੇ ਹੋਣ ਦਾ ਕੋਈ ਤਰੀਕਾ ਹੈ ਇਹਦੇ ਗੁਰਮੁਖੋਂ ਮੈਨੂੰ ਦੋ ਤਰੀਕੇ ਆ ਗਏ ਚੇਤੇ ਆ ਗਏ ਇੱਕ ਤਾਂ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਪੁਸਤਕ ਲਿਖੀ ਹੈ ਬਿਜਲੀਆਂ ਦੇ ਹਾਰ ਉਹਦੇ 'ਚ ਮੈਂ ਪੜ੍ਹਿਆ ਇੱਕ ਮੁਸਲਮਾਨ ਰੱਬ ਦਾ ਪਿਆਰਾ ਅੱਲਾ ਨੂੰ ਮੰਨਣ ਵਾਲਾ ਉਹਨੇ ਹਿੰਟ ਦਿੱਤਾ ਹੈ ਉਹ ਕਹਿੰਦਾ ਇਹ ਤਾਨ ਰੱਬ ਸੱਚੇ ਕਾ ਹੁਜਰਾ ਮਾਇਆ ਤੋਂ ਕਿਵੇਂ ਬਚਿਆ ਜਾਏ ਇਹੋ ਤਨ ਰੱਬ ਸੱਚੇ ਕਾ ਹੁਜਰਾ ਪਾ ਫਕੀਰਾ ਝਾਤੀ ਹੋ ਨਾ ਕਰ ਮਿੰਤ ਖਵਾਜਾ ਖਿਜਰ ਦੀ ਅੰਬਰ ਆਵ ਹਯਾਤੀ ਹੋ ਇਹਦੇ ਅਖਰੀ ਅਰਥ ਕੀ ਨੇ ਮੈਂ ਇਹਦੇ ਅਰਥ ਆਪਣੇ ਚਾਚਾ ਜੀ ਅਤੇ ਆਪਣੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਕੋਲੋਂ ਇਹ ਪੜ੍ਹੇ ਨੇ ਫਕੀਰ ਤਿੰਨ ਅੱਖਰਾਂ ਦਾ ਮੇਲ ਹੈ ਕਿਹੜਾ ਫੇ ਸੰਸਾਰ ਨੂੰ ਫਨਾ ਜਾਣਨਾ ਫਕੀਰ ਦੇ ਅਰਥ ਕਾਫ ਕੁਫਰ ਨੂੰ ਤਿਆਗਣਾ ਰੇ ਰਹੀਮ ਦੀ ਪ੍ਰਾਪਤੀ ਲਈ ਯਤਨ ਕਰਨਾ ਉਹਨੂੰ ਕਹਿੰਦੇ ਨੇ ਫਕੀਰ ਤਿੰਨ ਸ਼ਬਦਾਂ ਦਾ ਕੰਬੀਨੇਸ਼ਨ ਮੇਲ ਹੈ ਫੇ ਫਕੀਰ ਫੇ ਤੋਂ ਭਾਵ ਸੰਸਾਰ ਨੂੰ ਫਨਾ ਕਰਕੇ ਜਾਣਨਾ ਕਾਫ ਤੋਂ ਭਾਵ ਕੁਫਰ ਤੋਂ ਬਚਣਾ ਤੇ ਰੇ ਰਹੀਮ ਦੀ ਪ੍ਰਾਪਤੀ ਲਈ ਯਤਨ ਕਰਦੇ ਰਹਿਣਾ ਪਰ ਮਾਡਰਨ ਕੀ ਹੋ ਗਿਆ ਇਹਦਾ ਉਹਨਾਂ ਮਾਡਰਨ ਅਰਥ ਵੀ ਸਾਨੂੰ ਪੜ੍ਹਾਇਆ ਸੀ ਉਹ ਕਹਿੰਦੇ ਫੇ ਫੁਲਕਾ ਕਾਫ ਕੁਲਚਾ ਇਰੇ ਰਮਣੀ ਵਕਾਰਾਂ ਨੂੰ ਭੋਗਣਾ ਤੇ ਖਾਣ ਤੱਕ ਸੀਮਤ ਰਹਿਣਾ ਇਹਨੂੰ ਕਹਿੰਦੇ ਨੇ ਕਲਯੁਗੀ ਫਕੀਰ ਦੂਸਰਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਨਿੱਕੀ ਜੀ ਦੋ ਚਾਰ ਪੰਕਤੀਆਂ ਦੀ ਕਵਿਤਾ ਲਿਖੀ ਹੈ ਉਹਦਾ ਸਿਰਲੇਖ ਹੈ ਧੋਬੀ ਉਹ ਕਹਿੰਦੇ ਧੋਬੀ ਕੱਪੜੇ ਧੋਂਦਿਆ ਵੀਰਾ ਹੋ ਹੁਸ਼ਿਆਰ ਪਿਛਲੇ ਪਾਸੋਂ ਆ ਰਿਹਾ ਮੂੰਹ ਅੱਡੀ ਸੰਸਾਰ ਥੋੜੀਆਂ ਜਿਹੀਆਂ ਪੰਕਤੀਆਂ ਪਰ ਭਾਵ ਪੂਰਤ ਹੈ ਧੋਬੀ ਕੱਪੜੇ ਧੋਂਦਿਆ ਵੀਰਾ ਹੋ ਹੁਸ਼ਿਆਰ ਪਿਛਲੇ ਪਾਸੋਂ ਆ ਰਿਹਾ ਮੂੰਹ ਅੱਡੀ ਸੰਸਾਰ ਇਹਦੇ ਅੰਤਰੀ ਅਰਥ ਕੀ ਨੇ ਜਿਹੜਾ ਧੋਬੀ ਹੈ ਨਾ ਉਹ ਦੂਜਿਆਂ ਦੇ ਕੱਪੜਿਆਂ ਦੀ ਮੈਲ ਧੋਦਾ ਹੈ ਉਹਦਾ ਤਾਂ ਕੰਮ ਚੰਗਾ ਨਾ ਵੈਸੇ ਗੁਰੂ ਕਿਰਪਾ ਕਰੇ ਇਹੋ ਜਿਹੀ ਕਿਤੇ ਸੋਚ ਬਣ ਜਾਵੇ ਵੀ ਆਪਾਂ ਦੂਜਿਆਂ ਦੇ ਔਗੜਾਂ ਨੂੰ ਧੋਈਏ ਆਪਾਂ ਇਉਂ ਕਰਦੇ ਵੀ ਆਪਾਂ ਬੰਦਿਆਂ ਦੀ ਮੈਲ ਚੜਦੇ, ਫਲਾਨੇ ਚਾਹ ਵੀ ਔਗਣ, ਫਲਾਨੇ ਚਾਹ ਵੀ ਔਗਣ, ਲੋਕਾਂ ਦੀ ਤੋਹਮਤਾਂ ਲਾਉਂਦੇ ਆ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਵੀ ਤੂੰ ਨਿੰਦਿਆ ਕਰ ਕਰਕੇ ਲੋਕਾਂ ਦੀ ਮੈਲ ਲਾਉਣਾ, ਥੋੜਾ ਜਿਹਾ ਕਾਇਮ ਹੋ, ਤੇਰੇ ਮਗਰ ਮੌਤ ਰੂਪੀ ਸੰਸਾਰ ਖਲੋਤੀ, ਪਤਾ ਨਹੀਂ ਕਦੋਂ ਤੈਨੂੰ ਆਣ ਕੇ ਝਪਟ ਮਾਰ ਲੈ। ਆਪਾਂ ਜਿੰਨੇ ਆ ਨਾ, ਆਪਣੇ ਅਗਰ ਮੌਤ ਰੂਪੀ ਸੰਸਾਰ ਖਲੋਤਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਹੀਓ ਮਹਾਰਾਜ ਰੀ ਮਾਇਓ, ਜਿਹੜੀ ਉਹ ਮਾਇਆ ਰੂਪੀ ਡੈਣ ਹੈ ਨਾ, ਉਹ ਤੇਰੇ ਹਿਰਦੇ ਵਿੱਚ ਵਿਆਪਕ ਹੈ। ਅੱਗੇ ਉੱਤਮ ਬਗਤੇ ਦੇ ਰੂਪ ਵਿੱਚ ਸਮਝਾਉਣਗੇ।
ਦੀ ਹਰ ਨਿਆਈ ਮੋਹਿ ਫਾਕਿਓ ਰੇ।
ਗੁਰਮੁਖੋ ਤਿੰਨ ਤਰ੍ਹਾਂ ਦੇ ਬਗਤੇ ਹੁੰਦੇ ਨੇ, ਉੱਤਮ ਬਗਤਾ, ਮਧਮ ਬਗਤਾ, ਕਲਿਸ਼ ਬਗਤਾ। ਉੱਤਮ ਬਗਤੇ ਤੋਂ ਭਾਵ ਹੁੰਦਾ ਵੀ ਆਪਣਾ ਬਹਾਨਾ ਬਣਾ ਕਰਕੇ ਦੂਜੇ ਨੂੰ ਸਮਝਾਉਣਾ, ਤੇ ਮਧਮ ਬਗਤੇ ਦੇ ਮੁਤਾਬਕ ਹੁੰਦਾ ਦੂਜੇ ਨੂੰ ਸੰਬੋਧਨ ਕਰਕੇ ਕਹਿਣਾ। ਜਿਵੇਂ ਯੂ ਅੰਗਰੇਜ਼ੀ 'ਚ ਆਈ ਵੀ ਇਹਨੂੰ ਕਹਿੰਦੇ ਨੇ ਉੱਤਮ ਬਗਤਾ। ਤੇ ਤੀਜੇ ਨੰਬਰ ਦਾ ਬਗਤਾ ਹੈ ਜਿਹੜਾ ਕਿਸੇ ਨੂੰ ਬਹਾਨਾ ਬਣਾ ਕਰਕੇ ਗੱਲ ਕਵੇ। ਸਾਡੇ ਸਤਿਗੁਰੂ ਪਾਤਸ਼ਾਹ ਉੱਤਮ ਬਗਤੇ ਨੇ ਵੀ ਦੂਜਾ ਗੁੱਸਾ ਨਾ ਕਰੇ, ਆਪਣੇ ਆਪ ਨੂੰ ਬਹਾਨਾ ਬਣਾ ਕਰਕੇ ਦੂਜੇ ਨੂੰ ਸਮਝਾਉਂਦੇ ਨੇ। ਡੀਅਰ ਨਿਆਈ ਮੋਹ ਫਾਕਿਓ ਰੇ। ਇਸ ਡੀਅਰ ਦੇ ਵਿਦਵਾਨ ਵੀਰਾਂ ਨੇ ਦੋ ਅਰਥ ਕੀਤੇ ਹਨ। ਇੱਕ ਡੀਅਰ ਦਾ ਨਿਆ ਅਰਥ ਹੈ ਮੱਛੀ, ਦੂਜਾ ਡੀਅਰ ਦਾ ਅਰਥ ਉਹਨਾਂ ਨੇ ਕੀਤਾ ਡੈਣ। ਜਿਵੇਂ ਮੱਛੀ ਨੂੰ ਕੁੰਡੀ ਪਾ ਕਰਕੇ ਸ਼ਿਕਾਰੀ ਧੂ ਕੇ ਉਹਨੂੰ ਖਿੱਚ ਲੈਂਦਾ ਨਾ, ਇਸੇ ਪ੍ਰਕਾਰ ਗੁਰਮੁਖੋ ਜਿਹੜੀ ਇਹ ਮਾਇਆ ਦੀ ਕੁੰਡੀ ਹੈ ਨਾ, ਇਹ ਆਪਾਂ ਨੂੰ ਖਿੱਚ ਲੈਂਦੀ ਹੈ। ਆਪਾਂ ਮੱਛੀ ਵਰਗੇ ਹਾਂ, ਲੇਕਿਨ ਜਿਹੜੇ ਸੰਪਰਦਾਇ ਵੀਰ ਨੇ ਉਦਾਸੀ ਨਿਰਮਲੇ ਜਾਂ ਹੋਰ, ਉਹਨਾਂ ਨੇ ਇਹਦਾ ਅਰਥ ਕੀਤਾ ਡੈਣ। ਜਿਵੇਂ ਡੈਣ ਕਾਲਜਾ ਕੱਢ ਲੈਂਦੇ ਤੇ ਕਾਲਜਾ ਦਿਸਦਾ ਨਹੀਂ ਨਾ, ਇਸੇ ਪ੍ਰਕਾਰ ਗੁਰਮੁਖੋ ਮਾਇਆ ਵਰਤਦੀ ਹੈ ਪਰ ਮਾਇਆ ਦਿਸਦੀ ਨਹੀਂ। ਕਿਸੇ ਦੇ ਰੂਪ ਨੂੰ ਵੇਖ ਕੇ ਮਨ ਦਾ ਚਲਾਏ ਮਾਂ ਉੜਜਣਾ ਹੋ ਜਾਣਾ। ਔਰ ਕਿਤੇ ਨੋਟ ਕਰਿਆ ਜੇ, ਜਦੋਂ ਆਪਾਂ ਆਪਣੀ ਸਵੈ ਪੜਚੋਲ ਕਰੀਏ ਤੇ ਸ਼ਰਮ ਆਉਂਦੀ ਸ਼ਰਮ। ਸਾਨੂੰ ਪੈਰ ਪੈਰ 'ਤੇ ਇਹ ਡਾਊਨ ਕਰਦੀ ਹੈ, ਪੈਰ ਪੈਰ 'ਤੇ ਪ੍ਰਭਾਵਿਤ ਕਰਦੀ ਹੈ। ਮੈਂ ਇੱਕ ਮਿਸਾਲ ਵੇਖੀ, ਜਲਾਲਾਬਾਦ ਦੇ ਏਰੀਏ 'ਚ ਇੱਕ ਜ਼ਮੀਨਦਾਰ ਡੰਗਰ ਚਾਰੇ, ਇੱਕ ਆੜਤੀ ਵੀਰ ਦਾ ਬੈਗ ਪਿਛਲੇ ਪਾਸਿਓਂ ਡਿੱਗ ਪਿਆ ਅਤੇ ਉਹਦੇ 'ਚ ਪੈਸੇ ਸਨ 4 ਲੱਖ ਰੁਪਈਆ। ਭਾਣਾ ਰੱਬ ਦਾ ਕੀ ਪਤਾ ਨਹੀਂ ਸੁੱਚੀ ਕਮਾਈ ਹੋਵੇਗੀ, ਉਹਦੇ ਨੇਕ ਨੇਕੀ ਦੇ ਪੈਸੇ ਹੋਣਗੇ। ਉਹ ਡੰਗਰ ਚਾਰਨ ਵਾਲੇ ਜ਼ਮੀਨਦਾਰ ਨੂੰ ਮਿਲ ਗਿਆ, ਹੈ ਸੀ ਉਹ ਅਨਪੜ੍ਹ, ਉਹਨੇ ਡੰਗਰ ਵਧੇ ਅਤੇ ਕੁਦਰਤੀ ਤੌਰ 'ਤੇ ਉਹਦੇ ਨਾਂ ਦੀ ਪਰਚੀ ਦੁਕਾਨਦਾਰ ਦੀ, ਤੂੰ ਕਹਿਣ ਲੱਗੇ ਵੀ ਤਾਂ ਫਲਾਨੇ ਦੁਕਾਨਦਾਰ ਦੇ ਪੈਸੇ ਨੇ। ਉਹ ਕਹਿਣ ਲੱਗਾ ਕਿ ਤੈਨੂੰ ਅਟੈਕ ਨਾ ਹੋ ਜਾਏ, ਡੰਗਰ ਬੰਨ ਦਿੱਤੇ, ਆੜਤੀ ਦੇ ਕਰ ਗਿਆ, ਬੈਗ ਉਹਦੇ ਕੋਲ, ਉਹਨਾਂ ਨੂੰ ਚਾਹ ਚੜ੍ਹ ਗਿਆ। ਹੁਣ 4 ਲੱਖ ਰੁਪਈਆ ਇੱਕਦਮ ਡਿੱਗਾ ਮਿਲ ਜਾਏ ਤੇ ਬਹੁਤ ਵੱਡੀ ਗੱਲ ਹੈ, ਵਾਕ ਬਣੀ ਸਨ ਉਹ। ਉਹ ਕਹਿਣ ਲੱਗੇ ਵੀ ਸਰਦਾਰ ਜੀ, ਹੁਣ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ, ਚਾਹ ਪੀ ਕੇ ਜਾਇਆ ਜੇ, ਕਹਿੰਦੇ ਕੋਈ ਨਹੀਂ ਬਹਿ ਜਾਂਦੇ। ਅਤੇ ਜਦੋਂ ਉਹਨਾਂ ਨੇ ਪਹਿਲਾਂ ਪਾਣੀ ਧਾਣੀ ਪਾਇਆ ਅਤੇ ਚਾਹ ਲਿਆਂਦੀ, ਹੁਣ 4 ਲੱਖ ਰੁਪਈਆ ਬਹੁਤ ਵੱਡੀ ਰਕਮ, ਉਹਨਾਂ ਨੇ ਕੱਪ ਦੇ ਵਿੱਚ ਉਹਨੂੰ ਚਾਹ ਪਿਆਈ ਅਤੇ ਕਹਿਣ ਲੱਗਾ ਸੇਠ ਜੀ ਇਹ ਕੱਪ ਕਿੰਨੇ ਕੁ ਦਾ ਵੇਗਾ, ਮੈਨੂੰ ਦੇ ਦਿਓ। ਇਹ ਗੱਲ ਉਹਦੀ ਨਹੀਂ, ਇਹ ਗੱਲ ਸਾਡੀ ਹੈ। 4 ਲੱਖ ਰੁਪਈਆ ਕਿਸੇ ਦਾ ਦੇਣ ਲਈ ਘਰ ਚੱਲ ਕੇ ਗਿਆ, ਪਰ ਇੱਕ ਚੀਨੀ ਦੀ ਪਿਆਲੀ 'ਤੇ ਮਨ ਡੋਲ ਗਿਆ। ਇਹ ਗੱਲ ਆਪਾਂ ਦੂਜਿਆਂ ਦੀ ਕਰਦੇ ਨਾ, ਇਹ ਸਾਡੇ ਨਾਲ ਵਾਪਰਦੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ जेड़ी ए माया ना माया रूपी डैण है जिवें ओ डैण कालजा कढ़दी है इस प्रकार ए माया रूपी डैण साडे अंदरों नेकी दा कालजा कढ़ लैंदी है साडे शुभ विचारां नूं खोह लैंदी है।
राहो
जिहड़ा राहो है ना गुरमुखो इहदे आम करके कथा कबीर इन्नी गल कह के लंघ जाने असीं ਤੇ ਬਸਰਾਮ ਦੇ ਕਹਿੰਦੇ ਨੇ ਇਹ ਮੁੱਖ ਅਰਥ ਅਸੀਂ ਸਾਰੇ ਗਿਆਨੀ ਕਰਦੇ ਹਾਂ ਜਦੋਂ ਵੀ ਕਥਾ ਕਰਦਾ ਨਾ ਕੋਈ ਵੀਰ ਤੁਸੀਂ ਆਪਾਂ ਰੋਜ਼ਾਨਾ ਸੁਣਦੇ ਹਾਂ ਤੇ ਉਹ ਕਹਿੰਦੇ ਨੇ ਵੀ ਗੁਰਦੇਵ ਬਸਰਾਮ ਦੇ ਕਹਿੰਦੇ ਨੇ ਪਰ ਇਹਦੇ ਵਿਦਵਾਨਾਂ ਨੇ ਬੜੇ ਬੜੇ ਡੂੰਘੇ ਅਰਥ ਕੀਤੇ ਹਨ। ਮੈਂ ਕੁਝ ਸੰਤ ਬਾਬਾ ਕਰਤਾਰ ਸਿੰਘ ਕੋਲੋਂ ਪੜ੍ਹੇ ਮੈਂ ਦੋ ਚੌਂ ਦਾ ਅੱਗੇ ਵੀ ਹੋਰ ਵੀ ਜ਼ਿਕਰ ਕੀਤਾ ਮੈਨੂੰ ਇਹ ਰਹਾਓ ਦਾ ਇੱਕ ਬਹੁਤ ਸੁੰਦਰ ਅਰਥ ਲੱਭਾ ਇੱਕ ਹੋਰ ਤੇ ਸ਼ਾਇਦ ਕਿਸੇ ਦਾ ਭਲਾ ਹੋ ਜਾਵੇ। ਰਹਾਓ ਦਾ ਅਖਰੀ ਅਰਥ ਹੈ ਖਲੋ ਜਾ। ਇਹਦੇ ਅਰਥ ਮੈਂ ਕੀ ਪੜ੍ਹੇ ਨੇ ਮਹਾਤਮਾ ਬੁੱਧ ਦੇ ਸਮੇਂ ਦੀ ਘਟਨਾ ਹੈ। ਇੱਕ ਬੰਦਾ ਕਤਲ ਕਰਦਾ ਤੇ ਜਿਹਦਾ ਕਤਲ ਕਰਦਾ ਉਹਦੀ ਉਂਗਲੀ ਵੱਢ ਕੇ ਤੇ ਆਪਣੇ ਗਲੇ 'ਚ ਪਾ ਲੈਂਦਾ ਧਾਗੇ 'ਚ ਪਰੋ ਲੈਂਦਾ ਉਹਦਾ ਨਾਮ ਸੀ ਅੰਗਲੀ ਮਾਲ। ਇਹ ਤੁਸੀਂ ਕਿਸੇ ਬੁੱਧ ਮੱਤ ਦੇ ਪੈਰੋਕਾਰ ਨਾਲ ਗੱਲ ਕਰਿਆ ਜੇ ਤੁਹਾਨੂੰ ਸਮਝਾਵੇਗਾ ਬੜਾ ਮਸ਼ਹੂਰ ਹੋਇਆ। ਉਸ ਬੰਦੇ ਨੇ ਗੁਰਮੁਖੋ 999 ਕਤਲ ਕੀਤੇ 999 ਔਰ ਉਹ ਕਹਿੰਦਾ ਕਿ ਮੈਂ ਘੱਟ ਤੋਂ ਘੱਟ 1000 ਬੰਦਾ ਕਤਲ ਕਰਕੇ ਤੇ ਆਪਣੇ ਗਲੇ 'ਚ ਮਾਲਾ ਪਾਉਣੀ ਹੈ ਬੰਦਿਆਂ ਦੀਆਂ ਉਂਗਲਾਂ ਦੀ। ਉਹਦਾ ਨਾਂ ਤਾਂ ਰੱਖਿਆ ਅੰਗਲੀ ਮਾਲ, ਇਹ ਵਿਸ਼ੇਸ਼ਣ ਵਾਚਕ ਨਾਮ ਉਹਦਾ, ਭਾਣਾ ਰੱਬ ਦਾ। ਇਹ ਆਪਾਂ ਗੁਰੂ ਕੇ ਸਿੱਖ ਹਾਂ, ਆਪਾਂ ਪੜ੍ਹਦੇ ਰਹਿੰਦੇ ਹਾਂ ਗੁਰਬਾਣੀ, ਇਤਿਹਾਸ ਪੜ੍ਹਦੇ ਹਾਂ। ਗੁਰਮੁਖੋ ਪਤਾ ਨਹੀਂ ਵੀ ਉਸ ਅਕਾਲ ਪੁਰਖ ਦੀ ਰਹਿਮਤ ਕਦੋਂ ਕਿਹਦੇ 'ਤੇ ਹੋ ਜਾਏ। ਇਹ ਕਿਸੇ ਨੂੰ ਕੋਈ ਗੱਲ ਨਹੀਂ, ਇਹ ਰਹਿਮਤ ਕਰਨ ਵਾਲੇ ਨੂੰ ਪਤਾ, ਬਹਾਨਾ ਬਣਾਉਂਦਾ। ਪਰਮਾਤਮਾ ਨੇ ਬਹਾਨਾ ਬਣਾਇਆ ਕਿ ਮਹਾਤਮਾ ਬੁੱਧ ਉਸ ਰਸਤੇ ਥਾਣੀ ਲੰਘਣ ਲੱਗੇ ਤੇ ਇਲਾਕੇ ਦੇ ਲੋਕਾਂ ਨੇ ਆਖਿਆ ਵੀ ਮਹਾਂਪੁਰਸ਼ੋ ਸਾਡੀ ਬੇਨਤੀ ਵੀ ਇਹ ਕਿਰਪਾ ਕਰਕੇ ਥੋੜ੍ਹਾ ਜਿਹਾ ਰਾਹ ਬਦਲ ਲਓ, ਇਹ ਰਾਹ ਬੜਾ ਖਤਰਨਾਕ ਹੈ। ਕਹਿੰਦੇ ਕੀ ਗੱਲ? ਉਹ ਪਿੰਡਾਂ ਦੇ ਨਿਵਾਸੀ ਕਹਿਣ ਲੱਗੇ ਵੀ ਮਹਾਂਪੁਰਸ਼ੋ ਇੱਥੇ ਇੱਕ ਆਦਮੀ ਰਹਿੰਦਾ ਅਤੇ ਬੜਾ ਖੂਨਖਾਰ ਹੈ, ਬੜਾ ਕੁਰਖਤ ਹੈ। ਉਹ ਬੰਦੇ ਨੂੰ ਕਤਲ ਕਰਕੇ ਅਤੇ ਉਹਦੀ ਉਂਗਲ ਵੱਢ ਕੇ ਅਤੇ ਉਹਨੇ ਇੱਕ ਮਾਲਾ ਬਣਾਈ ਉਹਦੇ 'ਚ ਪਰੋ ਲੈਂਦਾ, ਕਹਿਣ ਲੱਗਾ ਵੀ ਮੈਂ 1000 ਬੰਦਾ ਮਾਰਨਾ, ਉਹਦਾ ਨਾਮ ਅੰਗਲੀ ਮਾਲ ਹੈ। ਉਹਨਾਂ 'ਚੋਂ ਇੱਕ ਬੰਦੇ ਨੇ ਜੁਰਤ ਕੀਤੀ, ਕਹਿਣ ਲੱਗੇ ਮਹਾਂਪੁਰਸ਼ੋ ਆਪ ਸੁਣ ਕੇ ਹੈਰਾਨ ਹੋ ਜਾਓਗੇ, ਉਸ ਅੰਗਲੀ ਮਾਲ ਦੀ ਮਾਂ ਉਹਨੂੰ ਰੋਜ਼ਾਨਾ ਰੋਟੀ ਦੇ ਕੇ ਆਉਂਦੀ ਹੈ, ਦੇ ਆਉਂਦੀ ਸੀ। ਹੁਣ ਕੁਝ ਦਿਨਾਂ ਤੋਂ ਮਾਂ ਵੀ ਡਰ ਲੱਗ ਪਈ ਹੈ ਅਤੇ ਕਿਤੇ ਮੇਰਾ ਕਰਖਤ ਪੁੱਤ ਆਪਣੀ ਗਿਣਤੀ ਨੂੰ ਪੂਰਿਆਂ ਕਰਨ ਵਾਸਤੇ ਮੈਨੂੰ ਨਾ ਮਾਰ ਦੇ, ਕਿਉਂਕਿ ਕੁਰਖਤ ਦਾ ਕੋਈ ਧਰਮ ਨਹੀਂ। ਹੁਣ ਮਾਂ ਵੀ ਡਰਦੀ ਹੈ ਅਤੇ ਸਾਡੀ ਨਿਮਰਤਾ ਸਹਿਤ ਬੇਨਤੀ ਵੀ ਤੁਸੀਂ ਇਸ ਪਾਸੇ ਨਾ ਲੰਘੋ, ਬੰਦਾ ਬੜਾ ਮਾੜਾ ਹੈ। ਅਤੇ ਉਹ ਕਹਿਣ ਲੱਗੇ ਵੀ ਸਾਡੀ ਤਾਂ ਡਿਊਟੀ ਇਹੋ ਲੱਗੀ ਹੈ ਮੰਦਿਆਂ ਨੂੰ ਮਿਲ ਕੇ ਅਤੇ ਉਹਨਾਂ ਦੇ ਅੰਦਰੋਂ ਮੰਦਪੁਣਾ ਕੱਢਣਾ, ਬੁਰਿਆਂ ਨੂੰ ਮਿਲ ਕੇ ਅਤੇ ਬੁਰਿਆਈ ਕੱਢਣੀ। ਜਿਵੇਂ ਮੇਰਾ ਗੁਰਦੇਵ ਕਬੱਡੀ ਰਾਕਸ਼ ਕੋਲ ਗਿਆ, ਸੱਜਣ ਠਾਕ ਕੋਲ ਗਿਆ, ਕਿਹਾ ਨਹੀਂ ਜੀ ਕਥਾ ਤਾਂ ਤੁਹਾਡੀ ਬੜੀ ਵਧੀਆ ਪਰ ਅੱਜ ਗਲਤ ਗੱਲ ਕਹਿ ਗਏ ਜੇ, ਗਿਆ ਕਿਉਂ ਆਖਿਆ ਤੁਸੀਂ? ਉਹ ਗੁਰਮੁਖੋ ਰੋਮ ਰੋਮ ਕਰਕੇ ਮੇਰੇ ਮਨ ਵਿੱਚ ਮੇਰੇ ਗੁਰਦੇਵ ਦਾ ਸਤਿਕਾਰ ਗਿਆ, ਤਾਂ ਕਿਹਾ ਇੱਕ ਵਚਨ ਹੈ ਗੁਰੂ ਨਾਨਕ ਵਰਗਾ ਗੁਰੂ ਨਾਨਕ ਹੋਰ ਦੇ ਬਰਾਬਰ ਕੋਈ ਨਹੀਂ, ਗੁਰੂ ਨਾਨਕ ਵਰਗਾ ਗੁਰੂ ਨਾਨਕ ਨੇ ਹੋਰ ਕੋਈ ਨਹੀਂ। ਕਿਉਂਕਿ ਆਪਾਂ ਪੜ੍ਹਦੇ ਹਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨਕਾ ਰਾਖੀ ਮੇਰੀ। ਜਿਹੜਾ ਰਾਕਸ਼ਾਂ ਕੋਲ ਵੀ ਗਿਆ ਅਤੇ ਉਹਨਾਂ ਨੂੰ ਪਰਮਾਤਮਾ ਨਾਲ ਜੋੜ ਦਿੱਤਾ, ਜਿਹੜਾ ਠੱਗਾਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਗੁਰਮੁਖ ਬਣਾ ਦਿੱਤਾ। ਮੈਨੂੰ ਮਾਫੀ ਦਿਆ ਜੇ ਜਦੋਂ ਮੈਂ ਸੱਜਣ ਦੀ ਸਾਖੀ ਪੜ੍ਹਦਾ ਅਤੇ ਸੁਣਾਉਂਦਾ ਨਾ, ਮੈਨੂੰ ਆਪਣੇ ਆਪ ਵਿੱਚ ਬੜੀ ਸ਼ਰਮ ਆਉਂਦੀ ਹੈ। ਡਿਊਟੀ ਕਰਕੇ ਸੁਣਾਉਂਦਾ ਪਰ ਸ਼ਰਮ ਬੜੀ ਆਉਂਦੀ। ਉਹਦਾ ਕਾਰਨ ਇਤਿਹਾਸ ਕਹਿੰਦਾ ਕਿ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪਾਤਸ਼ਾਹ ਜਦੋਂ ਉਹਦੇ ਕੋਲ ਗਏ ਨੇ ਨਾ, ਜਿਵੇਂ ਕਈ ਪਿੰਡ ਅੰਮ੍ਰਿਤਸਰ ਦੇ ਵਿੱਚ ਰਲ ਗਏ ਨੇ, ਇਸੇ ਤਰ੍ਹਾਂ ਸੱਜਣ ਦਾ ਪਿੰਡ ਤਲੰਬੇ ਦੇ ਵਾਰ ਵਾਰ ਹੈ, ਪਰ ਤਲੰਬੇ ਵਿੱਚ ਆਉਣ ਕਰਕੇ ਤਲੰਬਾ ਗਿਣਿਆ ਜਾਂਦਾ। ਉਹਦੇ ਕੋਲ ਗਏ, ਹੁਣ ਉਹਦਾ ਸੁਭਾਅ ਬਣਿਆ ਵੀ ਧਰਮ ਦੀ ਕੁੰਡੀ ਲਾ ਕੇ ਅਤੇ ਲੋਕਾਂ ਨੂੰ ਮਾਰਨਾ। ਉੱਥੇ ਲਿਖਿਆ ਵੀ ਉਹਨੇ ਮੰਦਿਰ ਵੀ ਬਣਾਇਆ ਨਿੱਕਾ ਜਿਹਾ, ਤਾਂ ਕਿ ਹਿੰਦੂ ਲੋਕਾਂ ਨੂੰ ਕਤਲ ਕੀਤਾ ਜਾ ਸਕਦੇ। ਇੱਕ ਨਿੱਕੀ ਜਿਹੀ ਮਸੀਤ ਵੀ ਬਣਾਈ ਤਾਂ ਕਿ ਮੁਸਲਮਾਨ ਭਰਾ ਮਸੀਤ ਦੇ ਭੁਲੇਖੇ 'ਚ ਉੱਥੇ ਆਉਣ ਅਤੇ ਉਹਨਾਂ ਨੂੰ ਕਤਲ ਕੀਤਾ ਜਾਏ। ਲੇਬਲ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ। ਅਤੇ ਮੈਨੂੰ ਮੁਆਫੀ ਦਿਆ ਜੇ ਆਪਾਂ ਲੇਬਲਾਂ ਦੇ ਗਾਹਕ, ਆਪਾਂ ਅੰਦਰ ਦੀ ਵਸਤੂ ਦੇ ਗਾਹਕ ਨਹੀਂ। ਮੈਨੂੰ ਦ੍ਰਿਸ਼ਟਾਂਤ ਇੱਥੇ ਆ ਗਿਆ, ਇਹ ਘਰ ਦੇ ਵਿੱਚ ਰੋਟੀ ਪਾਣੀ ਸੀ, ਪ੍ਰਾਹੁਣਿਆਂ ਨੂੰ ਮਰਜਿਆ, ਅਤੇ ਜਿਹੜੀ ਪਰਿਵਾਰ ਦੀ ਬੀਬੀ ਹੈ ਨਾ ਮੁਖੀ, ਉਹਦੇ ਕੁਦਰਤੀ ਤੌਰ 'ਤੇ ਗੋਡੇ ਕਮਜ਼ੋਰ ਨੇ, ਅਤੇ ਉਹ ਆਪਣੇ ਸਿਰ ਦੇ ਸਾਈ ਮਰਦ ਨੂੰ ਕਹਿਣ ਲੱਗੀ, ਜੀ ਲੂਣ ਥੋੜ੍ਹਾ ਜਿਹਾ ਘੱਟ ਹੈ ਅਤੇ ਕਿਰਪਾ ਕਰਕੇ ਲੂਣ ਤੁਸੀਂ ਲਾਇਓ ਰਸੋਈ 'ਚੋਂ। ਰਸੋਈ ਦਾ ਕੰਮ ਸਾਡੀਆਂ ਧੀਆਂ ਭੈਣੇ ਕਰ ਸਕਦੀਆਂ ਸੀ, ਭਾਵੇਂ ਜਿਸ ਨਾਲ ਮਰਜ਼ੀ ਕਰੀਏ, ਪਰ ਗੱਲ ਬਣਦੀ ਨਹੀਂ। ਆਪਾਂ ਕਈ ਵਾਰ ਤੜਕਾ ਲਾਉਣਿਆ ਨਾ, ਅਤੇ ਆਪਾਂ ਕਹਿੰਦੇ ਬੜਾ ਸਵਾਦ ਬਣਿਆ। ਹੁਣ ਸੱਤਾਂ ਦਿਨਾਂ ਦਾ ਘਿਓ ਤਾਂ ਆਪਾਂ ਇੱਕੇ ਬਿਨਾਂ ਪਾ ਦਿੱਤਾ, ਤਾਂ ਸਵਾਦ ਤਾਂ ਬਣਨਾ ਹੀ ਬਣਨਾ ਨਾ। ਉਸ ਬੀਬੀ ਨੇ ਮਹੀਨਾ ਕੱਢਣਾ, ਸਵਾਦ ਘਿਓ ਨਾਲ ਬਣਿਆ, ਸਾਡੀ ਤਰਤੀਬ ਨਹੀਂ। ਪਾਸੇ ਸੁਭਾਵਿਕ ਗੱਲ ਆ ਗਈ। ਉਹ ਵਿਚਾਰਾ ਜਦੋਂ ਲੂਣ ਲੈਣ ਲਈ ਗਿਆ ਨਾ, ਅਤੇ ਡੱਬੇ ਫਰੋਲਦਾ ਅਤੇ ਨਿਮਕ ਵੇਖਿਆ, ਅਤੇ ਜਦੋਂ ਨਿਮਕ ਵਾਲਾ ਉਹਨੇ ਜਾ ਕੇ ਬਾਹਰ ਪਰਚੀ ਲੱਗੀ ਅਤੇ ਖੋਲਿਆ, ਅਤੇ ਵਿੱਚ ਕਾਲੀਆਂ ਮਿਰਚਾਂ, ਉਹਨੇ ਪੰਜ ਛੇ ਡੱਬੇ ਜਦੋਂ ਫੋਲੇ ਅਤੇ ਕਹਿਣ ਲੱਗਾ, ਭਾਗਾਂ ਵਾਲੀਏ ਤੂੰ ਆਣ ਕੇ ਖੇਚਣ ਕਰ, ਮੈਨੂੰ ਨਹੀਂ ਲੱਭਦਾ। ਉਹ ਕਹਿਣ ਲੱਗੀ, ਸਵਾਮੀ ਜੀ ਜਿੱਥੇ ਲਾਲ ਮਿਰਚਾਂ ਲਿਖੀਆਂ ਉੱਥੇ ਨਿਮਕ ਹੈ, ਨਿਮਕ ਲਿਖਿਆ ਕੁਛ ਹੋਰ ਹੈ ਅਤੇ ਵਿੱਚ ਕੁਝ ਹੋਰ ਹੈ, ਪਰ ਆਪਾਂ ਲੇਬਲਾਂ ਦੇ ਗਾਹਕ ਹਾਂ। ਆਪਾਂ ਕਬਰਾਂ 'ਤੇ ਜਾਂਦੇ ਹਾਂ, ਮੜੀਆਂ 'ਤੇ ਜਾਂਦੇ ਹਾਂ, ਦਰਖਤਾਂ ਦੀ ਪੂਜਾ ਕਰਦੇ ਹਾਂ। ਮੈਂ ਸ਼੍ਰੋਮਣੀ ਕਮੇਟੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਦੀ ਬੇਰ ਨੂੰ ਚੌਂ ਪਾਸੀ ਜੰਗਲਾ ਲਾ ਦਿੱਤਾ। ਜੇ ਕਿਤੇ ਜੰਗਲਾ ਨਾ ਲਾਉਂਦੇ ਤਾਂ ਗੁਰਮੁਖ ਆਪਾਂ ਭੋਰਾ ਭੋਰਾ ਕਰਕੇ ਬਾਬੇ ਬੁੱਢੇ ਦੀ ਬੇਰੀ ਪੁੱਟ ਦੇਣੀ ਸੀ, ਸ਼ਰਧਾ ਸਾਡੀ। ਅਤੇ ਭੋਰਾ ਭੋਰਾ ਕਰਕੇ ਪ੍ਰਸ਼ਾਦ, ਅਖੇ ਬੇਰੀ ਦਾ ਪ੍ਰਸ਼ਾਦ ਹੈ, ਭੋਰਾ ਭੋਰਾ ਕਰਦਿਆਂ ਉਹਨਾਂ ਨੇ ਉਹ ਜਿਹੜੀ ਲਾਚੀ ਬੇਰੀ ਉਹ ਵੀ ਕਿਰਪਾ ਕਰਕੇ ਬਚਾ ਲਈ ਹੈ। ਇਹ ਬੇਰੀ ਇਸ ਗੱਲ ਦਾ ਪ੍ਰਤੀਕ ਹੈ ਵੀ ਗੁਰਮੁਖਾ ਕਦੇ ਗੁਰੂ ਕੇ ਗ੍ਰੰਥੀ ਸਿੰਘ ਨੇ ਬਾਬਾ ਬੁੱਢਾ ਸਾਹਿਬ ਨੇ ਬੈਠ ਕੇ ਸੇਵਾ ਕੀਤੀ। ਇੱਥੋਂ ਸੇਵਾ ਦੀ ਪ੍ਰੇਰਣਾ ਲੈ ਅਤੇ ਤੂੰ ਟਾਹਣੀਆਂ ਤੋੜ ਤੋੜ ਕੇ ਕਹਿਣਾ ਵੀ ਟਾਹਣੀ ਵਾਲਾ ਕੰਮ ਆਪਾਂ ਕਰਦੇ ਅਤੇ ਸੇਵਾ ਵਾਲਾ ਬਾਬਾ ਬੁੱਢਾ ਸਾਹਿਬ ਕਰੇਗਾ। ਚੋਣ ਹੈ ਨਾ ਆਪੋ ਆਪਣੀ ਵੀ ਸੇਵਾ ਕਰੇ ਬਾਬਾ ਬੁੱਢਾ ਸਾਹਿਬ ਅਤੇ ਬੇਰੀ ਨੂੰ ਪੁੱਟਣ ਦੀ ਸਾਡੀ ਡਿਊਟੀ। ਆਪਾਂ ਅੰਤਰੀ ਭਾਵ ਨੂੰ ਸਮਝੀਏ, ਅੰਤਰੀਵ ਨੂੰ। ਉਹਨੇ ਲੇਬਲ ਲਾਏ ਨੇ, ਮੈਂ ਗੱਲ ਮੁਕਾਵਾਂ। ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਨੂੰ ਉਹਨੇ ਵਾਚਿਆ ਵੀ ਇਹ ਕੁਮਾਲਦਾਰ ਸਾਮੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ 12 ਵਿੱਚ ਇੱਕ ਪੰਕਤੀ ਆਉਂਦੀ ਹੈ, ਧਨ ਧਰਤੀ ਵਿੱਚ ਦੱਬੀਏ ਮਸਤਕ ਪਰਵਾਣੇ। ਪੁਰਾਣੇ ਜ਼ਮਾਨੇ 'ਚ ਅਮੀਰ ਲੋਕ ਆਪਣੇ ਪੈਸੇ ਨੂੰ ਦਬਾਉਂਦੇ ਸਨ, ਸਾਧਨ ਨਹੀਂ ਸਨ ਅੱਜ ਕੱਲ੍ਹ ਵਾਕੂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪੈਸੇ ਧਰਤੀ 'ਚ ਦੱਬੇ ਨੇ, ਪਰ ਅਮੀਰ ਆਦਮੀ ਦੇ ਚਿਹਰੇ ਦੀ ਰੌਣਕ ਦੱਸਦੀ ਵੀ ਇਹਦੇ ਕੋਲ 4 ਪੈਸੇ ਹੈਗੇ ਨੇ, ਉਹਦਾ ਮੱਥੇ ਦੀ ਦੱਗ ਦੱਸਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਨਾਮ ਧਨ ਹੈ, ਅਤੇ ਚਿਹਰੇ ਦੀ ਡਲਕ ਵੇਖ ਕਰਕੇ ਉਹ ਸੱਜਣ ਠੱਗ ਹੋਇਆ ਪ੍ਰਭਾਵਿਤ, ਅਤੇ ਮਨ ਦੀ ਭਾਵਨਾ ਵੀ ਕਿਸੇ ਢੰਗ ਨਾਲ ਦਾਅ ਲੱਗੇ ਅਤੇ ਮੈਂ ਇਹਨਾਂ ਨੂੰ ਖਤਮ ਕਰਕੇ ਮਾਇਆ ਲੁੱਟ ਲਾਂ। ਗੁਰਦੇਵ ਕਹਿਣ ਲੱਗੇ ਮਰਦਾਨਿਆ, ਰਬਾਬ ਨੂੰ ਸੁਰ ਕਰ। ਗੁਰਮੁਖੋ, ਜਿਹੜਾ ਸੁਰ ਲਫਜ਼ ਹੈ ਨਾ, ਇਹ ਬੜਾ ਬਕੀਮਤ ਹੈ। ਰਬਾਬ ਨੂੰ ਸੁਰ ਕਰਨ ਤੋਂ ਭਾਵ ਹੈ ਵੀ ਜੇ ਤਾਰਾਂ ਢਿੱਲੀਆਂ ਹੋਈਆਂ ਤਾਂ ਫੇਰ ਵੀ ਗੱਲ ਨਹੀਂ ਬਣਨੀ, ਜੇ ਕਸੀਆਂ ਗਈਆਂ ਤਾਂ ਤਾਰਾਂ ਟੁੱਟ ਜਾਣਗੀਆਂ। ਜਿਹੜਾ ਸਾਡਾ ਜੀਵਨ ਹੈ ਨਾ, ਇਹ ਵੀ ਰਬਾਬ ਹੈ। ਨਾ ਇਹਨੂੰ ਬਹੁਤਾ ਕੱਸੋ ਅਤੇ ਨਾ ਇਹਨੂੰ ਬਹੁਤਾ ਢਿੱਲਿਆਂ ਕਰੋ। ਜੇ ਆਪਾਂ ਬਹੁਤਾ ਕੱਸ ਲਿਆ ਵੀ ਰੋਟੀ ਨਹੀਂ ਖਾਣੀ, ਭਾਵੇਂ ਗੁੜਕੇ ਤੋਂ ਗੁਰਮੁਖ ਨਾਦੋਂ ਗੁਰਮੁਖ ਵੇਦੰ ਕਹੀ ਜਾਈਏ, ਪਰ ਸਾਡਾ ਖਿਆਲ ਰੋਟੀ 'ਚ ਰਹਿਣਾ, ਅੰਦਰ ਭੁੱਖ ਲੱਗੀ ਹੈ। ਅਤੇ ਜੇ ਲੋੜ ਤੋਂ ਵੱਧ ਖਾ ਲਈ ਅਤੇ ਗੁੜਕਾ ਫੜਿਆ ਅਤੇ ਫਿਰ ਘਰਾੜਿਆਂ ਦਾ ਪ੍ਰੋਗਰਾਮ ਵੀ, ਨਾਲੇ ਗੁਰਦੁਆਰੇ ਬਹਿ ਕੇ ਅਤੇ ਨਾਲੇ ਸੌਂ ਲਿਆ ਢੋਹ ਲਾ ਕੇ, ਇਹਨੂੰ ਸੁਰ ਕਰਨਾ। ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ ਰਹੋ ਵਿਚਾਰ। ਭਾਈ ਮਰਦਾਨਾ ਜੀ ਨੇ ਰਬਾਬ ਨੂੰ ਸੁਰ ਕੀਤਾ ਅਤੇ ਮੇਰੇ ਗੁਰਦੇਵ ਨੇ ਸ਼ਬਦ ਉਚਾਰਿਆ, ਧਿਆਨ ਦਿਓ ਜੇ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਬਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਅਤੇ ਸੱਜਣ ਨੇ ਆਪਣਾ ਸਿਰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਰੱਖ ਦਿੱਤਾ। ਮੈਂ ਇਹ ਸ਼ਰਮ ਦੀ ਗੱਲ ਤਾਂ ਕਹੀ ਹੈ, ਸੱਜਣ ਨੇ ਇੱਕ ਸ਼ਬਦ ਸੁਣਿਆ, ਉਹ ਕਦੇ ਗੁਰਦੁਆਰੇ ਨਹੀਂ ਆਇਆ ਉੜਾ, ਇੱਕ ਸੁਣਿਆ ਅਤੇ ਉਹਨੇ ਠੱਗੀਆਂ ਛੱਡ ਦਿੱਤੀਆਂ। ਆਪਾਂ ਹਜ਼ਾਰਾਂ ਅਤੇ ਲੱਖਾਂ ਪੜ੍ਹੇ ਪਰ ਦਾ ਲੱਗੇ ਅਤੇ ਛੱਡਦੇ ਨਹੀਂ ਕਿਸੇ ਨੂੰ। ਹਜ਼ਾਰਾਂ ਵੇਰਾਂ ਸ਼ਬਦ ਪੜ੍ਹੇ ਨੇ, ਹਜ਼ਾਰਾਂ ਵੇਰਾਂ ਸੁਣੇ ਨੇ, ਪਰ ਦਾ ਲੱਗੇ ਅਤੇ ਆਪਾਂ ਛੱਡਣ ਨੂੰ ਤਿਆਰ ਨਹੀਂ, ਫਿਰ ਸਾਡੇ ਨਾਲੋਂ ਚੰਗਾ ਹੋਇਆ ਨਾ। ਲਿਓ ਲੋਕ ਕਰਤ ਫਿਰੇ ਸਭ ਲੋਕ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪੰਕਤੀ, ਸਾਰੀ ਦੁਨੀਆ ਕਹਿੰਦੀ ਵੀ ਇੱਥੋਂ ਲੈ ਲਾਂ ਇੱਥੋਂ ਲੈ ਲਾਂ। ਰਹੋ ਵਿਚਾਰ, ਜਿਹੜੀ ਆਪਾਂ ਵਿਚਾਰ ਕਰ ਰਹੇ ਸਾਂ, ਮਹਾਤਮਾ ਬੁੱਧ ਜਦੋਂ ਉਹ ਅੰਗਲੀ ਮਾਲ ਦੇ ਕੋਲ ਗਿਆ, ਆਪਾਂ ਰਾਹੋ ਦੀ ਗੱਲ ਕਰ ਰਹੇ, ਰਾਹੋ ਖਲੋਣ ਦੀ, ਆਪਾਂ ਖਲੋਣਾ ਕਿੱਥੇ ਹੈ, ਆਪਾਂ ਖਲੋਂਦੇ ਨਹੀਂ, ਭੱਜੇ ਫਿਰਦੇ ਆ। ਉਹਦੇ ਕੋਲ ਕੁਹਾੜਾ ਸੀ, ਕਹਿਣ ਲੱਗਾ ਖਲੋ ਜਾ। ਉਹਨੂੰ ਨਹੀਂ ਪਤਾ ਵੀ ਮਹਾਤਮਾ ਬੁੱਧ ਹੈ, ਅਤੇ ਮਹਾਤਮਾ ਬੁੱਧ ਕਹਿਣ ਲੱਗੇ ਵੀ ਮੈਂ ਤਾਂ ਖਲੋਤਾ ਪਰ ਤੂੰ ਵੀ ਖਲੋ ਜਾ, ਮੈਂ ਤਾਂ ਖਲੋਤਾ, ਤੂੰ ਅੱਜ ਦੀ ਗੱਲ ਕਰਦਾ, ਮੈਂ ਗੱਭਰੂ ਜਵਾਨੀ ਦੇ ਟਾਈਮ 'ਚ ਗੁਰਮੁਖਾ ਖਲੋ ਗਿਆ, ਬੜੇ ਸਾਲ ਪਹਿਲਾਂ, ਬੜਾ ਸਾਲ ਹੋ ਗਏ ਨੇ ਮੈਨੂੰ ਖਲੋਤਿਆਂ ਨੂੰ, ਅਤੇ ਮੈਨੂੰ ਖਲੋਣ ਦੀ ਗੱਲ ਕਰਦਾ। ਉਹ ਕਹਿੰਦਾ ਬੂਦੀਆਂ ਗੱਲਾਂ ਗਿਆਨ ਨਾਲ ਝਾੜ, ਮੈਂ ਤੇਰਾ ਸਿਰ ਕਲਮ ਕਰਨਾ, ਮੈਂ ਤੈਨੂੰ ਛੱਡਣਾ ਨਹੀਂ, ਲੈ ਕੇ ਆ ਗਿਆ ਤੂੰ, ਮੈਂ ਆਪਣੀ ਗਿਣਤੀ ਪੂਰੀ ਕਰਨੀ ਹਜ਼ਾਰ ਦੀ। ਮਹਾਤਮਾ ਬੁੱਧ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਗਿਣਤੀ ਪੂਰੀ ਕਰ ਲਈ, ਮੈਂ ਮੌਤ ਤੋਂ ਨਹੀਂ ਡਰਦਾ, ਮੈਂ ਪਹਿਲਾਂ ਮਰਿਆ ਹਾਂ। ਜਿਵੇਂ ਸਾਡੇ ਬਾਬੇ ਨੇ ਸਾਨੂੰ ਆਖਿਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਸਿੱਖਾ ਪਹਿਲਾਂ ਮੌਤ ਨੂੰ ਪ੍ਰਵਾਨ ਕਰਕੇ ਆ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾੜ ਨਾ ਕੀਜੈ। ਸਿਰ ਦੇ ਕੇ ਵੀ ਆਸਾਨ ਨਾ ਕਰੀ, ਫਿਰ ਬਾਬੇ ਨਾਨਕ ਦੀ ਗਲੀ 'ਚ ਆਉਣਾ ਪਏਗਾ ਤੈਨੂੰ, ਫਿਰ ਲੰਘ ਸਕਦਾ। ਮਹਾਤਮਾ ਬੁੱਧ ਕਹਿਣ ਲੱਗੇ, ਮੈਂ ਖਲੋ ਗਿਆ, ਮੈਨੂੰ ਮਰਨ ਦਾ ਡਰ ਨਹੀਂ, ਮੈਂ ਤਾਂ ਪਹਿਲਾਂ ਮਰਿਆ, ਪਰ ਇੱਕ ਕੰਮ ਕਰ, ਤੇਰੇ ਕੋਲ ਕੁਹਾੜਾ ਹੈ, ਮੈਂ ਇੱਕ ਸ਼ਗਨ ਕਰਨਾ, ਉਸ ਦਰਖਤ ਦੇ ਨਾਲ ਇੱਕ ਟਾਹਣੀ ਤੋੜ ਕੇ ਅਤੇ ਮੁੜ ਕੇ ਤੂੰ ਮੈਨੂੰ ਕਤਲ ਕਰਦੀ, ਮੈਨੂੰ ਕੋਈ ਗਲਾ ਨਹੀਂ, ਮੈਂ ਤਿਆਰ ਹਾਂ। ਉਹ ਕਹਿੰਦਾ ਵੀ ਇੱਕ ਵੱਡਾ ਕੰਮ ਹੈ, ਕੁਹਾੜੇ ਨਾਲ ਟਾਹਣੀ ਵੱਡੀ ਅਤੇ ਕਹਿਣ ਲੱਗਾ ਲੈ ਟੁੱਟੀ ਪਈ ਉਹ। ਮਹਾਤਮਾ ਬੁੱਧ ਕਹਿਣ ਲੱਗੇ ਵੀ ਅੱਧਾ ਤਾਂ ਕੰਮ ਹੋ ਗਿਆ, ਹੁਣ ਅੱਧਾ ਕੰਮ ਕਰਦੇ ਹੋਰ, ਇਸ ਟੁੱਟੀ ਟਾਹਣੀ ਨੂੰ ਮੁੜ ਕੇ ਦੁਬਾਰਾ ਜੋੜ ਦੇ। ਉਹ ਕਹਿੰਦਾ ਜੀ ਜੁੜ ਨਹੀਂ ਸਕਦੀ, ਅਤੇ ਮਹਾਤਮਾ ਬੁੱਧ ਕਹਿਣ ਲੱਗੇ ਵੀ ਜੇ ਤੂੰ ਟੁੱਟੀ ਨੂੰ ਜੋੜ ਨਹੀਂ ਸਕਦਾ ਅਤੇ ਪਰਮਾਤਮਾ ਦੇ ਬਣਾਏ ਬੰਦਿਆਂ ਨੂੰ ਤੈਨੂੰ ਮਾਰਨ ਦੀ ਜ਼ਰੂਰੀ ਤਾਂ ਮਿਲੀ, ਜੇ ਤੂੰ ਜੀਵਨ ਨਹੀਂ ਦੇ ਸਕਦਾ ਤੈਨੂੰ ਕੀ ਹੱਕ ਹੈ। ਔਰ ਉਹ ਅੰਗਲੀ ਮਾਲ ਨਾਮ ਦਾ ਆਦਮੀ ਮਹਾਤਮਾ ਬੁੱਧ ਦੇ ਪੈਰਾਂ 'ਤੇ ਟਹਿ ਪਿਆ, ਔਰ ਉਹ ਇੱਕ ਮੰਨੀ ਸ਼ਖਸ਼ੀਅਤ ਹੋਇਆ ਬੁੱਧ ਧਰਮ ਦੀ। ਇਹ ਰਾਹੁ ਸਾਨੂੰ ਕਹਿੰਦੀ ਭਲਿਆ ਖਲੋ ਜਾ, ਇਕੱਲੇ ਤੋੜਨ ਦੀ ਡਿਊਟੀ ਨਾ ਕਰ, ਕਿਤੇ ਜੋੜਨ ਦੀ ਵੀ ਕਰ। ਆਪਾਂ ਤਕਰੀਬਨ ਤੋੜਦੇ ਹਾਂ, ਆਪਾਂ ਤਕਰੀਬਨ ਦੂਜਿਆਂ ਨੂੰ ਬੁਰਾ ਕਹਿੰਦੇ ਹਾਂ, ਪਰ ਕਿਤੇ ਭਲੇ ਦੀ ਨਕਲ ਵੀ ਕਰਕੇ ਵੇਖਿਆ ਕਰੀਏ। ਇਹ ਰਹਾਓ ਸਾਨੂੰ ਇਸ ਗੱਲ ਦਾ ਸੰਕੇਤ ਦਿੰਦੀ ਹੈ, ਡੀਰ ਨਿਆਈ ਮੋਹੇ ਫਾਕਿਓ ਰੇ, ਇਸ ਮਾਇਆ ਰੂਪੀ ਡੈਣ ਨੇ ਮੇਰੇ ਕਾਲਜੇ ਨੂੰ ਘੁੱਟ ਕੇ ਪਕੜਿਆ। ਕਿਵੇਂ ਪਕੜਿਆ, ਕੀ ਨਿਸ਼ਾਨੀਆਂ ਨੇ, ਕੀ ਚਿੰਨ ਹਨ?
ਕਣੋ 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 ਸਦ ਲੋੜ,
ਕਣੋ ਤੋਂ ਪਾਪ, ਤਿੰਨ ਵੇਰਾ ਕਣੋ ਲਫ਼ਜ਼ ਆਇਆ, ਕਣੋ ਤੋਂ ਪਾਪ ਬਹੁਤਾ। ਇਹਦੇ ਵਿਦਵਾਨਾਂ ਨੇ ਆਪਣੀ ਬੁੱਧੀ ਨਾਲ ਕਈ ਤਰ੍ਹਾਂ ਦੇ ਅਰਥ ਕੀਤੇ ਹਨ। ਪਹਿਲਾਂ ਵੀ ਬੜਾ ਚਾਹੁੰਦਾ ਸੀ, ਹੁਣ ਵੀ ਬੜਾ ਚਾਹੁੰਦਾ ਹੈ, ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਇਹਦੇ ਅੰਦਰੋਂ ਇਹ ਗੱਲ ਨਹੀਂ ਜਾਏਗੀ। ਇੱਕ ਤਾਂ ਅਰਥ ਇਹਦਾ ਇਹ ਹੈ, ਦੂਜਾ ਮਨ ਕਰਕੇ ਚਾਹੁੰਦਾ, ਮਨ ਕਰਕੇ ਸਰੀਰ ਕਰਕੇ ਚਾਹੁੰਦਾ ਹੈ, ਬਾਣੀ ਕਰਕੇ ਚਾਹੁੰਦਾ। ਬਾਣੀ ਕਰਕੇ ਕਿਵੇਂ, ਵੀ ਤੁਹਾਡੇ ਕੋਲ ਆਵਾਂਗੇ ਤੇ ਕਿੰਨੇ ਦਿਓਗੇ, ਤੇ ਮਨ ਕਰਕੇ ਇਉਂ ਚਾਹੁੰਦਾ ਹੈ ਤੇ ਇਹਨਾਂ ਦੇ ਘਰ ਗਏ ਤੇ ਇਹਨਾਂ ਨੂੰ ਸਾਡੀਆਂ ਲੋੜਾਂ ਦਾ ਪਤਾ ਸੀ, ਪਰ ਇਹਨਾਂ ਦਿੱਤੀ ਕਿਉਂ ਨਹੀਂ? ਜਵਾਨ ਬੰਦਾ ਹੈ ਪਰ ਮਨ ਚਾਹੁੰਦਾ ਮਨ, ਇਹਨੂੰ ਕਹਿੰਦੇ ਨੇ ਮਨ ਕਰਕੇ ਚਾਹੁੰਦਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ। ਤੇ ਸਰੀਰ ਕਰਕੇ ਇਸ਼ਾਰਾ ਕਰਦਾ ਵੀ ਆਉਂਦਾ ਤੇ ਆਉਣ ਦਿਓ। ਘਣੋ 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 ਸਦ ਲੋੜੈ, ਆਹ ਮਿਲ ਜਾਏ, ਆਹ ਮਿਲ ਜਾਏ, ਆਹ ਮਿਲ ਜਾਏ, ਇਹ ਸਦੀਵੀ ਤੌਰ ਤੇ ਚਾਹੁੰਦਾ, ਸਭ ਤੋਂ ਭਾਵ ਸਦੀਵੀ ਤੌਰ ਤੇ ਚਾਹੁੰਦਾ, ਇਹ ਕਦੇ ਰੱਜਿਆ ਨਹੀਂ, ਇਹਨੂੰ ਕਦੇ ਸੰਤੋਖ ਨਹੀਂ ਆਇਆ।
ਦਿਨ ਲਹਿਣੇ ਕੈਠ ਪਾਇਓ ਰੇ,
ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਭਾਗਾਂ ਵਾਲਿਆ ਗੁਰੂ ਕੇ ਸਿੱਖਾ, ਲਹਿਣੇ ਤੋਂ ਭਾਵ ਭਾਗ ਕਰਮ, ਜਿੰਨਾ ਚਿਰ ਕਰਮ ਨਾ ਹੋਏ ਉਹਨਾਂ ਚਿਰ ਦੱਸ ਵੀ ਕਿਹਨੇ ਪ੍ਰਾਪਤ ਕੀਤਾ, ਕਿਸੇ ਨੇ ਨਹੀਂ ਕੀਤਾ। ਮੇਰੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਇੱਕ ਪੋਥੀ ਛਾਪੀ ਹੈ, ਜਪਜੀਤ ਸਾਹਿਬ ਕੀਰਤਨ ਸੋਲਾ ਤੇ ਰਾਏ ਰਾਸ ਪਹਿਲੀ ਪੋਥੀ ਹੈ, ਉਹਦੇ 'ਚ ਉਹਨਾਂ ਇੱਕ ਸਾਖੀ ਲਿਖੀ ਹੈ। ਇਹ ਜਿਹੜੇ ਬਾਬਾ ਵੀਰ ਸਿੰਘ ਹੋਏ ਨੇ ਉਹਨਾਂ ਟੀਕਾ ਕੀਤਾ, ਬਾਬਾ ਕਿਰਪਾਲ ਸਿੰਘ ਉਹਨਾਂ ਵੀ ਲਿਖੀ ਹੈ, ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਵੀ ਉਹ ਲਿਖੀ ਹੈ। ਇੱਕ ਪਰਿਵਾਰ ਦੇ ਤਿੰਨ ਮੈਂਬਰ, ਇੱਕ ਕਾਕਾ 12-13 ਸਾਲਾਂ ਦਾ, ਘਰ ਦਾ ਮੁਖੀ, ਉਹ ਬੀਬੀ ਘਰ ਦੀ ਜਿਹੜੀ ਇੰਚਾਰਜ ਸੀ, ਉਹਨਾਂ ਨੇ ਸ਼ਿਵਜੀ ਭੋਲੇ ਮਹਾਰਾਜ ਦੀ ਆਰਾਧਨਾ ਆਰੰਭ ਕਰ ਦਿੱਤੀ ਵੀ ਉਹ ਬੜੀ ਛੇਤੀ ਖੁਸ਼ ਹੁੰਦੇ ਨੇ, ਉਹਨਾਂ ਦਾ ਸੁਭਾਅ ਬੜਾ ਨਰਮ ਹੈ, ਦਿਆਲੂ ਕਿਰਪਾਲੂ ਨੇ। ਇਹ ਪ੍ਰਚਲਿਤ ਰਵਾਇਤ ਭੋਲਾ ਨਾਥ ਨੂੰ, ਸ਼ਿਵਜੀ ਮਹਾਰਾਜ ਨੂੰ ਭੋਲਾ ਤਾਂ ਕਹਿੰਦੇ ਵੀ ਲੋਕਾਂ ਦੇ ਵਿਸ਼ਵਾਸ ਮੁਤਾਬਕ ਇਹ ਬੜੀ ਛੇਤੀ ਖੁਸ਼ ਹੋ ਜਾਂਦੇ ਨੇ। ਉਹਨਾਂ ਮਹਾਂਪੁਰਸ਼ਾਂ ਉੱਥੇ ਲਿਖਿਆ ਹੈ ਕਿ ਭੋਲਾ ਨਾਥ ਆਪਣੇ ਸੁਭਾਅ ਦੇ ਮੁਤਾਬਕ ਆਏ ਅਤੇ ਬੀਬੀ ਨੂੰ ਕਹਿਣ ਲੱਗੇ ਵੀ ਧੀਏ ਰਾਣੀਏ ਤੈਨੂੰ ਕੀ ਚਾਹੀਦਾ? ਉਹ ਕਹਿੰਦੀ ਮਹਾਰਾਜ ਮੈਂ ਨੌਜਵਾਨ ਹੋ ਜਾ, ਮੇਰੀ ਉਮਰ 22 ਤੋਂ ਲੈ ਕੇ 25 ਦੇ ਵਿੱਚ ਵਿੱਚ ਹੋ ਜਾ, ਉਮਰ ਤਾਂ ਲੰਘ ਹੀ ਲੰਘ ਗਈ, ਭੁਲੇਖਾ ਹੈ ਨਾ, ਜਿਵੇਂ ਆਪਾਂ ਕਹਿੰਦੇ ਵੀ ਸ਼ਾਇਦ ਰੰਗ ਕਾਲਾ, ਦਾੜ੍ਹੀ ਕਾਲੀ ਕਰ ਲਈਏ ਤਾਂ ਸ਼ਾਇਦ 35 ਦੇ ਬਣ ਜਾਂਗੇ, ਨਹੀਂ ਬਣਨਾ, ਉਹ ਸਵਾਸਾਂ ਦੀ ਗਿਣਤੀ ਅੱਡ ਹੈ। ਕਹਿਣ ਲੱਗੇ ਵੀ ਮੈਂ ਮੁਟਿਆਰ ਹੋ ਜਾ, ਕਹਿੰਦੇ ਜਥਾ ਅਸਤੂ ਹੋ ਗਈ। ਜਿਹੜਾ ਘਰ ਵਾਲਾ ਸੀ ਕਹਿਣ ਲੱਗਾ ਵੀ ਕਿਉਂ ਪਵਾੜੇ ਪਾਉਣਾ ਹੈ, ਇਹ 5 ਦੀ ਅਤੇ ਮੈਂ 65 ਦਾ, ਕਿਵੇਂ ਗੱਲ ਬਣੇਗੀ? ਇਹਨੇ ਮੈਨੂੰ ਪੁੱਛਿਆ ਕਿਉਂ ਨਹੀਂ, ਇਹਨੂੰ ਸੂਰੀ ਬਣਾ ਦੇ, ਇਹ ਦ੍ਰਿਸ਼ਟਾਂਤ ਮੈਂ ਕੋਲ ਨਾਲ ਆਪਣੇ ਆਪ ਨੂੰ ਸੇਵ ਕਰ ਲਈ, ਤੁਹਾਨੂੰ ਪੋਥੀ ਦਾ ਹਵਾਲਾ ਦਿੱਤਾ ਵੀ ਉੱਥੇ ਲਿਖਿਆ ਹੋਇਆ ਹੈ, ਕਿਉਂਕਿ ਲੋਕਾਂ ਨੂੰ ਕਈਆਂ ਨੂੰ ਫਿੱਟ ਨਹੀਂ ਪੈਣੀ ਵੀ ਇਹ ਭਲਾ ਹੋ ਸਕਦਾ, ਮੈਂ ਉੱਥੋਂ ਪੜ੍ਹਿਆ। ਉਹ ਕਹਿਣ ਲੱਗਾ ਸੂਰੀ ਬਣ ਜਾ, ਉਹਨੇ ਲਫ਼ਜ਼ ਇਹ ਕਿਉਂ ਕਹਿ, ਉੱਥੇ ਪੋਥੀ 'ਚ ਲਿਖਿਆ ਵੀ ਕਰਜਵਾੜਾ ਆਇਆ ਅਤੇ ਉਹਨੇ ਵੇਖਿਆ ਵੀ ਜੰਗਲ 'ਚ ਨੌਜਵਾਨ ਔਰਤ ਹੈ ਅਤੇ ਉਹ ਧੱਕੇ ਨਾਲ ਉਹਨੇ ਮਗਰ ਪਾ ਲਈ, ਅਤੇ ਆਦਮੀ ਕਹਿਣ ਲੱਗਾ ਵੀ ਵਿਆਹੀ ਵਾਰੀ ਮੇਰੀ ਪਤਨੀ ਅਤੇ ਇਹ ਗੈਰ ਬੰਦੇ ਨਾਲ ਬਹਿ ਗਈ ਹੈ। ਉਹ ਕਹਿੰਦਾ ਭੋਲਿਆ ਹੁਣ ਕਰ ਕਿਰਪਾ, ਮੈਂ ਤੈਨੂੰ ਤਾਂ ਮੰਨਾਂ ਜੇ ਸੂਰੀ ਬਣ ਜਾਏ। ਉਹ ਲੱਗੀ ਘੁਰ ਘੁਰ ਕਰਨ, काका रो पिया कहिंदा भोले नाथ मेरी मम्मी मम्मी बन जाए। यह समझाउण दा मतलब यह है तिना ने तपस्या तो की पर रहे उथे दे उथे यह आधारण बनाई उन्हें आधारण तिना ने तपस्या की पर रहे उथे दे उथे इस करके मेरे पातशाह कहिंदे ने भाई घणो 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 सद लोड़ है बिन लैणे कैठे पायो रे एड़ा कैठा रे ये बागड़ की बोली है किन्ने इनू इहदा अर्थ है किन्ने जिहड़े साडे बागड़ीए भरा ने हरियाणे ते राजस्थान च कैठे कहिंदे ने किन्ने बिन लैणे कैठे पायो रे बिना भागां तो दसो ਇਹ ਕਿਹਨੂੰ ਪ੍ਰਾਪਤ ਹੋਇਆ ਹੈ
ਮਹਾਰਾਜ ਰੂ ਗਾਥ ਵਾਹੂ ਸਿਉ ਲੁੱਬੜਿਓ
ਜਿਹੜੀ ਭਾਈ ਉਹ ਪਰਮਾਤਮਾ ਦੀ ਮਾਇਆ ਗਾਥ ਦਾ ਨਾਮ ਹੈ ਮਾਇਆ ਲੁੱਬੜਿਓ ਤੋਂ ਭਾਇਓ ਲਬਾਏ ਮਾਨ ਹੋਇਆ ਜਿਹੜੀ ਪਰਮਾਤਮਾ ਦੀ ਮਾਇਆ ਨਾ ਉਹਦੇ ਚ ਜੀਵ ਲਬਾਏ ਮਾਨ ਹੋਇਆ ਖਚਤ ਹੋਇਆ ਹੈ
ਨੇਹ ਭਾਗੜੋ ਪਾਹੇ ਸੰਜੋਇਓ ਰੇ
ਸੰਜੋਇਓ ਤੋਂ ਭਾਵ ਹੁੰਦਾ ਇੱਕ ਮਿਕ ਹੋਣਾ ਜਿਹਨੂੰ ਆਪਾਂ ਕਹਿੰਦੇ ਮਿਕਸ ਅਪ ਹੋ ਜਾਣਾ ਉਹ ਰਲੇ ਮਿਲੇ ਹੋਏ ਨੇ ਇਸ ਪ੍ਰਕਾਰ ਕਹਿੰਦੇ ਪਰਮਾਤਮਾ ਦੀ ਜਿਹੜੀ ਮਾਇਆ ਉਹਦੇ ਚ ਇੰਨਾ ਇਹ ਲਬਾਏ ਮਾਨ ਹੋਇਆ ਇਹ ਮੰਦ ਭਾਗਾ ਮਨੁੱਖ ਉਹਦੇ ਨਾਲ ਇੱਕ ਮਿਕ ਹੋ ਗਿਆ ਇਹਨੇ ਆਪਣੇ ਜੀਵਨ ਦਾ ਲਕਸ਼ ਕੇਵਲ ਤੇ ਕੇਵਲ ਮਾਇਆ ਨੂੰ ਬਣਾ ਦਿੱਤਾ
ਹੁਣ ਮਨ ਸਿੱਖ ਸਾਧੂ ਜਨ ਸਗਲੋ
ਪਹਿਲਾਂ ਤਾਂ ਦੱਸਿਆ ਗੁਰਦੇਵ ਨੇ ਰੋਗ ਤੇ ਹੁਣ ਦਵਾਈ ਦੇ ਰਹੇ ਨੇ ਸੁਣ ਮਨ ਸਿੱਖ ਸਾਧੂ ਜਨ ਹੇ ਮੇਰੇ ਮਨਾ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਰੱਬ ਦੇ ਪਿਆਰਿਆਂ ਸਾਰਿਆਂ ਦੀ ਜਿਹੜੀ ਸਿੱਖਿਆ ਨਾ ਉਹਨੂੰ ਧਿਆਨ ਦੇ ਕੇ ਸੁਣਨਾ ਕਰ
ਸਾਰੇ ਸਗਲੇ ਪ੍ਰਾਛਤ ਮਿਟਿਓ ਰੇ
ਸਾਰੇ ਤੋਂ ਭਾਵ ਤੁਹਾਡੇ ਜਿੰਨੇ ਵੀ ਪ੍ਰਾਛਤ ਪਾਪ ਨੇ ਇਹ ਬਿੜ ਜਾਣਗੇ ਜਿਹਨੂੰ ਇਸਲਾਮ ਵਿੱਚ ਕਹਿੰਦੇ ਨੇ ਤੋਬਾ ਕਰਨਾ ਯਹੂਦੀ ਵੀ ਕਹਿੰਦੇ ਤੋਬਾ ਕਰਨਾ ਈਸਾਈ ਵੀ ਕਹਿੰਦੇ ਤੋਬਾ ਕਰਨਾ ਸੋ ਜਦੋਂ ਜਿਵੇਂ ਆਪਾਂ ਪੰਜਾਂ ਪਿਆਰਿਆਂ ਦੇ ਪੇਸ਼ ਹੁੰਦੇ ਕੋਈ ਗਲਤੀ ਸਾਥ ਹੋ ਜਾਏ ਤਾਂ ਜੇ ਪਿਆਰਿਆ ਪਛਤਾਪ ਕਰੇਗਾ ਤੇ ਤੇਰੇ ਜਿਹੜੇ ਪਾਪ ਨੇ ਉਹ ਧੋਤੇ ਜਾਣਗੇ ਖਤਮ ਹੋ ਜਾਣਗੇ
ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ
ਜਿਵੇਂ ਆਮ ਪੰਜਾਬੀ ਦੀ ਕਹਾਵਤ ਹੈ ਵੀ ਇੱਕ ਮਿਆਨ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਇਸੇ ਪ੍ਰਕਾਰ ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੈ
ਜਨ ਨਾਨਕ ਗਰਭਾਸਨਾ ਪੌੜਿਓ ਰੇ
ਇੱਥੇ ਬੱਬਾ ਆ ਗਿਆ ਤੇ ਉੱਪਰ ਬੱਬਾ ਆਇਆ ਸੀ ਗਰਭਾਸ ਤੋਂ ਪਾਪ ਮਾਂ ਦਾ ਉਧਰ ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਉਹ ਦੁਬਾਰਾ ਮਾਂ ਦੇ ਉਧਰ ਵਿੱਚ ਨਹੀਂ ਆਉਣਗੇ ਉਹਨਾਂ ਦਾ 84 ਦਾ ਗੇੜਾ ਕੱਟਿਆ ਜਾਏਗਾ ਤੇ ਕੱਟਿਆ ਕਿਉਂ ਜਾਏਗਾ ਮਾਇਆ ਭੱਜ ਗਈ ਤੇ ਨਾਮ ਵਸ ਗਿਆ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ ਰਹਿਮਤ ਕਰਨ ਕਿਉਂਕਿ ਕੋਈ ਜਗ੍ਹਾ ਨਹੀਂ ਜਿੱਥੇ ਮਾਇਆ ਵਿਆਪਕ ਨਾ ਹੋਵੇ ਇਹਦੇ ਵੱਖ ਵੱਖ ਰੂਪ ਨੇ ਚੇਤਨ ਮਾਇਆ ਜੜ ਮਾਇਆ ਇਹ ਮੇਰੇ ਪਾਤਸ਼ਾਹ ਸਾਡੇ ਤੇ ਰਹਿਮਤ ਕਰ ਸਾਡੇ ਤੇ ਕਿਰਪਾ ਕਰ ਇਹ ਮਾਇਆ ਬੜੀ ਪ੍ਰਬਲ ਹੈ ਆਪਣੇ ਚਰਨਾਂ ਨਾਲ ਜੋੜ ਕਰਕੇ ਸਾਨੂੰ ਬਖਸ਼ ਸਾਨੂੰ ਬਚਾ ਇਹ ਤੇਰੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ ਪੁੱਲਾਂ ਚੁੱਕਾਂ ਦੀ ਮਾਫੀ ਜੀ
ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਨਾ ਪੌੜਿਓ ਰੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ